फिरत प्रभ आया पर शरनाए नानक की प्रभ बेनती अपनी भगती लाए सतगुर बचन बचन है सतगुर पादर मुक्त जनावै गो सतगुर वचन वचन है सतगुर पादर मुक्त जनावै गो Ah ਖਜਾਨੇ ਲਿਆਰ ਲਾਏ ਸੋ ਕੀਤ ਖਜਾਨੇ ਲਿਆਰ ਲਾਏ ਜਗਤ ਸੰਸਾਰ ਜਿੱਥੇ ਮੁਕਤ ਨਾ ਹੋਵੇ ਜਿੱਚਰ ਸ਼ਬਦ ਨਾ ਕਰੇ ਵਿਚਾਰ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸ ਮਿਲਾਵਾ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਬੜਭਾਗੇ ਹਾਂ ਸਤ ਸੰਗਤ ਦੇ ਮਹਾਨ ਤੀਰਥ 'ਤੇ ਪਹੁੰਚੇ ਹਾਂ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਅਪਰੰਪਰਾ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਸਤਿਗੁਰ ਪੁਰਖ ਅੰਮ੍ਰਿਤ ਸਰ ਬੜ ਭਾਗੀ ਨਾਵਹਿ ਆਏ ਮਨ ਮੈਲੈ ਸਭ ਕਿਛੁ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਜਲ ਮਲ ਕਾਇਆ ਮਾਂਜੀਐ ਭਾਈ ਭੀ ਮੈਲਾ ਤਨ ਹੋਏ ਗਿਆਨ ਮਹਾਰਸ ਨਹਾਈਐ ਭਾਈ ਮਨ ਤਨ ਨਿਰਮਲ ਹੋਏ ਤੀਰਥ ਨਹਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰਕਾ ਸਦਾ ਜਾਚਾ ਦੇਹੋ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਵੈ ਕੁੰਠ ਨਾ ਜਾਨਾ ਲੋਕ ਤੀਨੇ ਕਛੂ ਨਾ ਹੋਵੈ ਨਾਹੀ ਰਾਮ ਆਯਾਨਾ ਪੂਜਹੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ ਰਹਾਓ ਜਲ ਕੈ ਮਜਨ ਜੇਗਤ ਹੋਵੈ ਨਿਤ ਨਿਤ ਮੇਂਢਕ ਨਾਵਹੇ ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੋਨੀ ਆਵਹੇ ਮਨਹੋਂ ਕਠੋਰ ਮਰੈ ਬਨਾਰਸ ਨਰਕ ਨਾ ਵਾਂਚਿਆ ਜਾਈ ਹਰਖਾ ਸੰਤ ਮਰੈ ਹੜੰਬੈ ਤਾ ਸਗਲੀ ਸੈਨ ਤਰਾਈ ਦਿਨ ਸਨਾ ਰੈਨ ਵੇਦ ਨਹੀਂ ਸ਼ਾਸਤਰ ਤਹਾਂ ਵਸੈ ਨਿਰੰਕਾਰਾ ਕਹਿ ਕਬੀਰ ਨਰ ਤਿਸਹੇ ਧਿਆਵ ਹੋ ਬਾਬਰਿਆ ਸੰਸਾਰਾ ਨਹਾਵਣ ਕੋ ਤੀਰਥ ਘਣੇ ਮਨ ਬੌਰਾ ਰੇ ਪੂਜਨ ਕਹੋ ਬਹੁ ਦੇਵ ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ ਛੂਟਣ ਹਰ ਕੀ ਸੇਵ ਸਤਿਗੁਰਾਂ ਦੀ ਬਾਣੀ ਦੇ ਇਹਨਾਂ ਬਚਨਾਂ ਮੁਤਾਬਕ ਸਤ ਸੰਗਤ ਦੇ ਮਹਾਨ ਤੀਰਥ 'ਤੇ ਸਤਿਗੁਰਾਂ ਦੀ ਬਾਣੀ ਸਰਾਵਣ ਰੂਪ ਮਹਾ ਇਸ਼ਨਾਨ ਕਰਨ ਵਾਸਤੇ ਪਹੁੰਚੇ ਹਾਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਅਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आओ साध संगत सत संगत दियां अमोलक घड़ियां प्राप्त होईयां। सो एक एक वचन पूरे पूरे ध्यान दे नाल श्रवण करना है। सो आओ सारे तो पहला कुछ एक विचार गुरु ग्रंथ साहिब जी महाराज सो विशेषता किवें मनना है, सतगुरु की पूजा की है। सो आपनूं पता है सारे तो पहली गल तो यह है जो महान विशेषता कि जिन्हें भी दुनिया के धर्म ग्रंथ है उन्हां विच्चों इको एक आदि श्री गुरु ग्रंथ साहिब जी है जो गुरु साहब ने सारी बाणी आप लिखवाई है। ईसा मसीह ने बाइबल नहीं लिखवाई, बाद दे विच लिखत जाई है। मुहम्मद साहब ने कुरान शरीफ नहीं लिखवाया, कृष्ण जी ने गीता नहीं लिखवाई, महात्मा बुद्ध ने कोई ग्रंथ नहीं लिखवाया, महावीर जैन ने कोई ग्रंथ नहीं लिखवाया। इको एक गुरु ग्रंथ साहब की बाणी है जो पांचवें पातशाह जी ने भाई गुरदास जी नूं लखारी बना के जो पहला प्रकाश होया हरिमंदर साहब दे विच सारी बाणी आप लिखवाई ते जो गुरगद्दी ते सुशोभित है स्वरूप गुरु ग्रंथ साहब जी का यह सारी बाणी दसवें पातशाह जी ने तख्त श्री दमदमा साहब गुरद्वारा श्री लेखनसर साहब भाई साहब भाई मनी सिंह जी ने लखारी बना के सारी बाणी आप लिखवाई। सो ये पहली विशेषता है, और किते भी पूरी दुनिया विच इदा कोई भी धर्म ग्रंथ नहीं लिखा गया। फिर अगली गल गुरु की बाणी जिथे के गुरु साहब के नाल 15 भगत जानी कि नहीं वेख्या गया भी किसी की जात की है, जन्म वाली जात नहीं गुरु जी ने वेखी, क्वालिटी वेखी है, गुण वेख्या है। 15 भगत नाल बैठे है, रविदास जी भी बैठे ने, गुरु साहब ने यह गल नहीं वेखी भी तां चमारा दे घर का जन्म है, नहीं सैन नहीं वेख्या भी तां नाइयां दे जम्मे, कबीर नूं नहीं वेख्या भी जुलाहां दे जम्मे, रहो विचार इदा जानी कि 15 भगत गुरु साहब के नाल ही बैठे है। सूफी फकीर फरीद साहब भीखन साहब वह भी नाल ही बैठे है, बरकत महापुरख रामानंद स्वामी जी वह भी नाल ही बैठे है। तांते पूरी मनुखता वास्ते सर्व सांझी बाणी यह भी विशेषता है। कुरान शरीफ दे विच किते भी सानू राम शब्द नहीं मिलूगा, गीता दे विच किते अल्लाह शब्द नहीं मिलूगा, मसीत दे विच कोई राम नहीं कह सकता खतरा है, मंदिर दे विच कोई अल्लाह खुदा नहीं कह सकता उत्थे भी फिरकू झगड़ा होने का खतरा है, पर इत्थे कोई वितकरा नहीं। राम जपो जी ऐसे ऐसे ध्रुव प्रहलाद जप्यो हर जैसे, भगत निराली अल्लाह दी किते अव्वल अल्लाह नूर उपाया कुदरत के सब बंदे, एक नूर ते सब जग उपजया कौन भले को मंदे, लोगा भरम न भूलो पाए भाई खालिक खलक खलक महे खालिक पूर रहे सब ठाई रहाओ। ताते इदा गुरु की वाणी जो कि सर्व सांझी बालता एकता समानता का महान दर्शन है, जिथे कि गुरु जी ने सारिआं नूं स्थान दिता है। यह भी इको एक पूरी दुनिया के उत्ते आदि श्री गुरु ग्रंथ साहब है जिथे सब नूं मानता दिती गई है, सूफी फकीरां नूं भी बरकत महापुरखां नूं सारे भगतां नूं किसी की जात नूं नहीं वेख्या गया। सो दो पॉइंट ये मेन हो गए। फिर तीसरा पॉइंट है कि गुरु ग्रंथ साहब जी का प्रकाश जदों होया पहला ਤਾਂ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਸਾਨੂੰ ਰਮਝ ਦਿੱਤੀ ਵੀ ਗ੍ਰੰਥੀ ਉੱਚੇ ਸੁੱਚੇ ਜੀਵਨ ਵਾਲਾ ਰੱਖਣਾ ਹੈ। ਇੱਕ ਨੰਬਰ ਦੇ ਮਹਾਂਪੁਰਖ ਸੀ ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ। ਫਿਰ ਸਤਿਕਾਰ ਦਾ ਪੁਆਇੰਟ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਕਿਸੇ ਮੇਰੇ ਅਰਗੇ ਜਣੇ ਖਣੇ ਦੀ ਡਿਊਟੀ ਨਹੀਂ ਲਾਈ, ਤਾਂ ਤੇ ਇਹ ਸਾਨੂੰ ਰਮ ਦੇ ਦਿੱਤੀ। ਫਿਰ ਇਹ ਅਸੀਂ ਅੱਜ ਤੱਕ ਨਹੀਂ ਸਮਝੀ ਇਸ ਗੱਲ ਨੂੰ। ਹੁਣ ਦੇਖੋ ਪੂਰੀ ਦੁਨੀਆਂ ਤੇ ਗੁਰਸਿੱਖਾਂ ਵੱਲੋਂ, ਸਾਰੀ ਦੁਨੀਆਂ ਵੱਲੋਂ ਹੀ ਕਹੋ, 400 ਸਾਲਾਂ ਪਹਿਲਾਂ ਪ੍ਰਕਾਸ਼ ਦਿਵਸ ਮਨਾਇਆ ਗਿਆ। ਸੋ ਪਹਿਲੇ ਪ੍ਰਕਾਸ਼ ਤੇ ਗੁਰੂ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ? ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪਿਆ, ਉਹ ਰਾਮਜਸੀ ਗੁਰੂ ਸਾਹਿਬ ਜੀ ਨੂੰ ਵਰਤਿਆ ਨਹੀਂ। ਅੱਜ ਅਸੀਂ ਲੋਕ ਕੀ ਕਰਦੇ ਹਾਂ, ਗੁਰਦੁਆਰਾ ਤਾਂ ਬਹੁਤ ਸੋਹਣਾ ਬਣਾ ਲੈਂਦੇ ਹਾਂ, ਬਣਾਉਣਾ ਚਾਹੀਦਾ, ਪਰ ਗੁਰਦੁਆਰੇ ਦੀ ਬਿਲਡਿੰਗ ਤੇ ਲਾ ਕੇ 50 ਲੱਖ ਰੁਪਇਆ ਮਗਰੋਂ ਕਹਿੰਦੇ ਗ੍ਰੰਥੀ ਕੋਈ ਸਸਤਾ ਜਿਹਾ ਰੱਖ ਲਓ। ਮਗਰੋਂ ਇਹ ਨਹੀਂ ਕਿਹਾ ਵੀ ਗ੍ਰੰਥੀ ਵੀ ਕੋਈ ਸੋਹਣਾ ਜਿਹਾ, ਭਾਵ ਗੁਰਮਤ ਦਾ ਗ੍ਰੈਜੂਏਟ ਰੱਖੋ, ਉਹਨੂੰ ਭਾਵੇਂ ਗਜ਼ਟਡ ਆਫੀਸਰ ਦੀ ਤਨਖਾਹ ਦੇਣੀ ਪਵੇ। ਇਹ ਫੈਸਲਾ ਕੀਤਾ ਅਸੀਂ, ਹੋ ਗਈ ਕਮੇਟੀ ਦੀ ਮੀਟਿੰਗ, ਕਹਿੰਦੇ ਗ੍ਰੰਥੀ ਕੋਈ ਸਸਤਾ ਜਿਹਾ ਰੱਖ ਲਓ, ਪੈਸੇ ਬਹੁਤ ਲੱਗ ਗਏ ਬਿਲਡਿੰਗ ਤੇ। ਬਿਲਡਿੰਗ ਨੇ ਗਿਆਨ ਨਹੀਂ ਦੇਣਾ, ਤਾਂ ਤੇ ਉਹਦੇ ਵਾਸਤੇ ਤਾਂ ਗੁਰਮਤ ਦਾ ਗ੍ਰੈਜੂਏਟ ਹੋਣਾ ਅਤਿ ਜ਼ਰੂਰੀ ਹੈ। ਇਹ ਗੱਲੋਂ ਅੱਜ ਅਸੀਂ ਮਾਰ ਖਾ ਗਏ ਕਿ ਅਸੀਂ ਧਰਮ ਸਥਾਨ ਤਾਂ ਬਹੁਤ ਸੋਹਣੇ ਬਣਾ ਲੈਂਦੇ ਹਾਂ, ਪਰ ਉੱਥੇ ਯਾਨੀ ਕਿ ਜੋ ਰੱਖਣਾ ਹੈ ਗੁਰੂ ਘਰ ਦਾ ਯਾਨੀ ਕਿ ਗ੍ਰੰਥੀ ਸਿੰਘ, ਉਹਦੇ ਵਾਸਤੇ ਅਸੀਂ ਕੋਈ ਕੁਆਲੀਫਿਕੇਸ਼ਨ ਕਦੇ ਨਹੀਂ ਵਿਚਾਰੀ, ਉਹ ਕਦੇ ਨਹੀਂ ਪੁੱਛਿਆ। ਤਾਂ ਤੇ ਇਸ ਗੱਲੋਂ ਅਸੀਂ ਮਾਰ ਖਾ ਗਏ, ਤਾਂ ਤੇ ਇਹ ਗੱਲ ਨੂੰ ਖਿਆਲ ਵਿੱਚ ਰੱਖਣਾ। ਪਹਿਲੇ ਪ੍ਰਕਾਸ਼ ਦੇ ਉੱਤੇ ਇਹੀ ਸਿੱਖਿਆ ਸਾਨੂੰ ਦਿੱਤੀ ਨਾਲ। ਫੇਰ ਦੇਖੋ ਸ਼ਾਮ ਨੂੰ ਜਦੋਂ ਗੁਰਬਾਣੀ ਯਾਨੀ ਕਿ ਸ਼ਾਮ ਨੂੰ ਜਿਸ ਕਮਰੇ 'ਚ ਗੁਰੂ ਜੀ ਆਪ ਬਰਾਜਿਆ ਕਰਦੇ, ਉਹ ਕੋਠਾ ਸਾਹਿਬ ਅਕਾਲ ਤਖਤ ਸਾਹਿਬ 'ਤੇ ਕਮਰਾ ਸੀ, ਜੋ ਜਿੱਥੇ ਬਾਅਦ ਵਿੱਚ ਅਕਾਲ ਤਖਤ ਸਾਹਿਬ ਬਣੇ, ਆਪ ਗੁਰੂ ਜੀ ਭੁੰਜੇ ਵਿਰਾਜਦੇ ਆ, ਗੁਰਬਾਣੀ ਨੂੰ ਪਲੰਘ 'ਤੇ ਵਿਰਾਜਮਾਨ ਕੀਤਾ ਜਾਂਦਾ। ਇਹ ਤੁਸੀਂ ਸੁਣਿਆ ਸਾਰਿਆਂ ਨੇ, ਪਰ ਇਹਦਾ ਅੰਤਰੀ ਭਾਵ ਵੀ ਲੈਣਾ, ਭਾਵ ਕਿ ਗੁਰਬਾਣੀ ਦਾ ਸਤਿਕਾਰ ਦੇਹ ਨਾਲੋਂ ਵੱਧ ਕਰਨਾ ਹੈ। ਉਹਦਾ ਭਾਵ ਇਹੀ ਆ ਨਾ ਵੀ ਦੇਹ ਤਾਂ ਫਰਸ਼ 'ਤੇ, ਗੁਰਬਾਣੀ ਪਲੰਘ 'ਤੇ। ਸਾਨੂੰ ਇਹ ਸਿਖਾਇਆ ਸੀ, ਹੁਣ ਸੋਚੋ ਜਰਾ ਆਪਾਂ ਕੀ ਇਸ ਵਚਨ ਨੂੰ ਆਪਾਂ ਕਮਾਇਆ, ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦੇਹ ਨਾਲੋਂ ਵੱਧ ਕਰਦੇ ਹਾਂ ਆਪਣੀ ਨਾਲੋਂ। ਗੁਰੂ ਜੀ ਨੇ ਆਪਣੀ ਦੇਹ ਨਾਲੋਂ ਬਾਣੀ ਦਾ ਵੱਧ ਸਤਿਕਾਰ ਕਰਕੇ ਸਾਨੂੰ ਇਹੀ ਸਿਖਾਇਆ ਸੀ ਨਾ ਵੀ ਤੁਸੀਂ ਦੇਹ ਨਾਲੋਂ ਵੱਧ ਸਤਿਕਾਰ। ਪਰ ਸੋਚਿਓ ਜਰਾ ਵਿਚਾਰਿਓ ਵੀ ਆਪਾਂ ਤਾਂ ਰੋਜ਼ ਦੇਹ ਦੇ ਉੱਤੇ ਕੱਪੜੇ ਪ੍ਰੈਸ ਕਰਕੇ ਪਾਉਣੇ ਹੈ, ਕਿ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਵੇਲੇ ਅਸੀਂ ਵੀ ਰੋਜ਼ ਗੁਰੂ ਗ੍ਰੰਥ ਸਾਹਿਬ 'ਤੇ ਪ੍ਰੈਸ ਕੀਤਾ ਨਵਾਂ ਰਮਾਲਾ ਪਾਉਣੇ ਹਾਂ? ਨਿਗਾਹ ਮਾਰੋ, ਬਹੁਤ ਥਾਵਾਂ 'ਤੇ ਤਾਂ 15-15 ਦਿਨ ਰਮਾਲਾ ਨਹੀਂ ਬਦਲਿਆ ਜਾਂਦਾ, ਸਾਰੇ ਨਹੀਂ ਬਹੁਤ ਥਾਵਾਂ 'ਤੇ। ਇਹਦਾ ਮਤਲਬ ਹਜੇ ਤੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਆਪਣੇ ਵਰਗਾ ਵੀ ਨਹੀਂ ਸਮਝਿਆ, ਆਪਣੇ ਕੱਪੜੇ ਰੋਜ਼ ਪ੍ਰੈਸ ਕਰਕੇ ਪਾਈਦੇ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਰਮਾਲਾ 15 ਦਿਨ ਨਹੀਂ ਬਦਲਦੇ। ਜਾਂ ਫਿਰ ਬਹੁਤੀ ਥਾਵਾਂ 'ਤੇ ਦੇਖਿਆ ਮੈਂ, ਵੱਟ ਹੁੰਦੇ ਹੈ, ਆਪਣੇ ਕੱਪੜੇ ਦੇਹ ਦੇ ਉੱਤੇ ਪ੍ਰੈਸ ਕਰਕੇ ਪਾਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਰਮਾਲਿਆਂ 'ਚ ਵੱਟ ਹੁੰਦੇ ਆ, ਬਹੁਤ ਜਗ੍ਹਾ 'ਤੇ ਵੇਖੀਦਾ। ਫਿਰ ਅਗਲੀ ਗੱਲ ਕਿ ਆਪਾਂ ਜਦੋਂ ਕਿਤੇ ਜਾਂਦੇ ਹਾਂ, ਆਪਣੇ ਵਸਤਰਾਂ ਨੂੰ ਬਹੁਤ ਸੋਹਣਾ VIP ਦਾ ਸੂਟ ਕੇਸ ਆਪਾਂ ਲਏ ਹੋਏ ਹੈ, ਉਹ 'ਚ ਪਾ ਕੇ ਲੈ ਕੇ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਦੋਂ ਕਿਤੇ ਜਾ ਰਿਹਾ, ਕਿਤੇ ਸਹਿਜ ਪਾਠ ਪ੍ਰਕਾਸ਼ ਹੋਣਾ, ਤਾਂ ਗੁਰੂ ਦੇ ਵਸਤਰਾਂ ਨੂੰ, ਰੁਮਾਲਿਆਂ ਨੂੰ ਅਸੀਂ ਗਠੜੀ ਦੇ ਵਿੱਚ ਬੰਨ ਕੇ ਚੱਕੀ ਤੁਰੇ ਜਾਂਦੇ ਹਾਂ। ਕਿ ਆਪਣੇ ਵਸਤਰ ਵੀ ਉਵੇਂ ਲੈ ਕੇ ਗਏ ਹੋ ਕਦੇ? ਹੁਣ ਤਾਂ ਬਿਹਾਰੀ ਭਈਆ ਵੀ ਜੇ ਕੋਈ ਦਿਹਾੜੀ ਕਿਤੇ ਮਜ਼ਦੂਰੀ ਕਰਨ ਤੋਂ ਬਾਅਦ ਆਪਣੀ ਜਾਂਦਾ ਵਾਪਸ, ਉਹਨੇ ਵੀ ਆਪਣੇ ਕੱਪੜੇ ਸੂਟ ਕੇਸ 'ਚ ਪਾਏ ਹੁੰਦੇ ਹੈ, ਅਤੇ ਗੁਰੂ ਦੇ ਰੁਮਾਲੇ ਕਿਵੇਂ ਚੁੱਕੀ ਫਿਰਦੇ ਹੈ? ਨਿਗਾਹ ਮਾਰਿਓ, ਤਾਂ ਤੇ ਸੋਚੋ ਜ਼ਰਾ, ਤਾਂ ਤੇ ਇਸ ਧਾਰ ਲਿਓ ਗੱਲ ਨੂੰ। ਹੁਣ ਬਹੁਤ ਸੋਹਣਾ ਯਾਨੀ ਕਿ ਸੂਟ ਕੇਸ ਹੋਵੇ, ਅਟੈਚੀ ਕੇਸ ਕਹਿ ਲਓ ਤੁਸੀਂ, ਜੋ ਵੀ ਕਿ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਤੈਅ ਕਰਕੇ ਪ੍ਰੈਸ ਕਰਕੇ ਉਹਦੇ ਵਿੱਚ ਹੀ ਰੱਖਣੇ ਆ। ਫਿਰ ਘਰਾਂ ਦੇ ਵਿੱਚ ਆਪਾਂ ਆਪਣੇ ਵਸਤਰਾਂ ਨੂੰ ਕਿੰਨਾ ਪ੍ਰੈਸ ਕਰਕੇ ਟਰੰਕਾਂ ਵਿੱਚ ਰੱਖਦੇ ਹਾਂ, ਅਲਮਾਰੀਆਂ ਵਿੱਚ ਰੱਖਦੇ ਹਾਂ, ਤੇ ਗੁਰੂ ਘਰਾਂ ਚ ਗੁਰੂ ਦੇ ਰੁਮਾਲੇ ਗਲਸੜੀਆਂ ਬੰਨ ਕੇ ਸਿੱਟੇ ਪਏ ਆ। ਸੋਚੋ ਫਿਰ ਚੰਦੋਏ ਸਤਿਗੁਰਾਂ ਦੇ ਬੰਨ ਕੇ ਨਾ ਤੇ ਉਹ ਕਰਕੇ ਜਾਣੀ ਕਿ ਇੱਦਾਂ ਰੋਲ ਜੇ ਐਵੇਂ ਸਿੱਟੇ ਪਏ ਹੁੰਦੇ ਆ, ਕਿਤੇ ਨੂੰ ਭਾਵਨਾ ਹੈ ਵੀ ਮੇਰੇ ਸਤਿਗੁਰਾਂ ਦੇ ਉੱਤੇ ਲੱਗਣ ਵਾਲਾ ਚੰਦੋਆ ਇਹ ਤਾਂ। ਤੇ ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ ਵੀ ਕੀ ਅਸੀਂ ਮੰਨ ਲਿਆ ਵੀ ਇਹ ਸਤਿਗੁਰਾਂ ਦੇ ਵਸਤਰ ਹੈ ਰੁਮਾਲੇ, ਇਹ ਸਤਿਗੁਰਾਂ ਦੇ ਉੱਪਰ ਲੱਗਣ ਵਾਲਾ ਚੰਦੋਆ ਹੈ, ਤੇ ਕੀ ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਆਪਾਂ ਗੁਰੂ ਘਰ ਟਰੰਕਾਂ ਚ ਰੱਖੇ ਹੋਏ ਆ ਜੀ, ਤੈਅ ਕਰਕੇ ਪ੍ਰੈਸ ਕਰਕੇ ਨਿਗਾਹ ਮਾਰੋ। ਤੇ ਸਾਨੂੰ ਪਹਿਲੇ ਪ੍ਰਕਾਸ਼ ਤੇ ਹੀ ਸਿਖਾਇਆ ਸੀ ਵੀ ਤੁਸੀਂ ਦੇਹ ਨਾਲੋਂ ਵੱਧ ਸਤਿਕਾਰ ਕਰਿਓ ਬਾਣੀ ਦਾ, ਦੇਹ ਨਾਲੋਂ ਵੱਧ ਭੁੰਜੇ ਤਾਂ ਹੀ ਪਏ ਸੀ ਪੰਜਵੇਂ ਪਾਤਸ਼ਾਹ ਜੀ ਫਰਸ਼ ਤੇ। ਤਾਂ ਤੇ ਇੱਦਾਂ ਆਪਾਂ ਲੋਕ ਕੀ ਕਰਦੇ ਹਾਂ ਕਿ ਪੜ੍ਹੀ ਜਾਂਦੇ ਹਾਂ ਇਤਿਹਾਸ ਨੂੰ, ਉਹਦੀ ਅੰਤਰੀ ਸਿੱਖਿਆ ਨੂੰ ਨਹੀਂ ਲੈਂਦੇ। ਤਾਂ ਤੇ ਇਹ ਸਾਨੂੰ ਸਿੱਖਿਆ ਦੇ ਦਿੱਤੀ ਗੁਰੂ ਸਾਹਿਬ ਜੀ ਨੇ। ਤਾਂ ਤੇ ਇੱਦਾਂ ਜਾਣੀ ਕਿ ਸਤਿਕਾਰ ਪੂਰਾ ਰੱਖਣਾ ਹੈ, ਬਾਹਰੀ ਸਤਿਕਾਰ ਰੁਮਾਲਾ ਸੋਹਣਾ ਮੌਸਮ ਦੇ ਮੁਤਾਬਕ ਚੰਦੋਆ ਸੋਹਣਾ ਹੋਵੇ, ਚੌਰ ਸਾਹਿਬ ਸੋਹਣਾ ਹੋਵੇ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੇਵਲ ਉਸ ਤਖ਼ਤ ਤੇ ਹੀ ਕਰਨਾ ਜਿਹੜਾ ਤਖ਼ਤ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਸਤੇ ਬਣਿਆ, ਇਹ ਵੀ ਅਸੀਂ ਲੋਕਾਂ ਨੇ ਹਲੇ ਨਹੀਂ ਬਣਾਇਆ। ਜਦੋਂ ਕਿਤੇ ਸਹਿਜ ਪਾਠ ਪ੍ਰਕਾਸ਼ ਹੁੰਦਾ ਹੋਣਾ, ਬਸ ਗ੍ਰੰਥੀ ਸਿੰਘ ਨੂੰ ਕਹਿੰਦਾ ਪਰਿਵਾਰ ਵਾਲਾ, ਤੁਸੀਂ ਭਾਈ ਜੀ ਪਹਿਲਾਂ ਗੇੜਾ ਮਾਰਿਆ ਹੋ, ਮਾੜਾ ਜਿਹਾ ਦੇਖ ਆਇਓ। ਭਾਈ ਜੀ ਨੇ ਗੇੜਾ ਮਾਰਿਆ, ਹਾਂ ਬਸ ਠੀਕ ਹੈ ਬੈੱਡ ਵਧੀਆ, ਬਸ ਕਿ ਠੀਕ ਹੈ ਇੱਕ ਕੱਢ ਲਓ ਇਹਦੇ ਵਿੱਚੋਂ ਮਾੜਾ ਗਿੱਲਾ ਜਿਹਾ ਕੱਪੜਾ ਜਿਹਾ ਮਾਰ ਲਓ, ਬਸ ਠੀਕ ਹੈ ਵਧੀਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤਾਂ ਗੁਰੂ ਗ੍ਰੰਥ ਸਾਹਿਬ ਵਾਸਤੇ ਜਿਹੜਾ ਸਪੈਸ਼ਲੀ ਤਖ਼ਤ ਹੈ ਉਹ ਤੇ ਹੋ ਸਕਦਾ, ਉਹ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਜਦੋਂ ਵੀ ਸਤਿਗੁਰਾਂ ਦਾ ਸਰੂਪ ਗੁਰਦੁਆਰਾ ਸਾਹਿਬ ਤੋਂ ਜਾਊਗਾ ਤੇ ਗੁਰੂ ਦਾ ਸਾਹਿਬ ਦਾ ਤਖ਼ਤ ਉਦੋਂ ਪਹਿਲਾਂ ਜਾਊਗਾ। ਹੁਣ ਨਿਗਾਹ ਮਾਰੋ ਜਰਾ ਕੀ ਕੀਤਾ ਆਪਾਂ, ਤਾਂ ਤੇ ਹੈਰਾਨਗੀ ਜੀ ਹੋਣੀ ਹੈ ਬਹੁਤਿਆਂ ਨੂੰ ਵੀ ਨਾ ਇਹ ਤਾਂ ਕਿਤੇ ਵੀ ਨਹੀਂ ਹੁੰਦਾ। ਫਿਰ ਅਸੀਂ ਕੀਤਾ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਕਾਸ਼ ਕਰਨ ਵਾਸਤੇ ਤਖ਼ਤ ਬਣਾਏ ਸਪੈਸ਼ਲੀ ਹੋਣ, ਇਸ ਸਪੈਸ਼ਲੀ ਭਾਵ ਕੇਵਲ ਗੁਰੂ ਗ੍ਰੰਥ ਸਾਹਿਬ ਵਾਸਤੇ। ਅਸੀਂ ਲੋਕਾਂ ਨੇ ਤਾਂ ਕੇਵਲ ਰੁਮਾਲੀ ਭੇਟ ਕੀਤੀ ਹੈ, ਬਸ ਉਹ ਵਾਲੇ ਦਿਨ ਰੁਮਾਲਾ ਚੜ੍ਹਾ ਦਿਓ, ਰੁਮਾਲਾ ਚੜ੍ਹਾ ਦਿਓ, ਰੁਮਾਲਾ ਉੱਥੇ ਸਾਂਭਣ ਨੂੰ ਥਾਂ ਨਹੀਂ, ਪੇਟੀਆਂ ਭਰੀਆਂ ਪਈਆਂ ਗੀਆਂ, ਗਠੜੀਆਂ ਬੰਨੀਆਂ ਪਈਆਂ, ਉਹ ਬੰਨ ਬੰਨ ਕੇ ਪਏ ਨੇ ਢੇਰ ਲਾਏ। ਤਾਂ ਤੇ ਇਹ ਵੇਖਣਾ ਹੈ ਵੀ ਕਿਸ ਚੀਜ਼ ਦੀ ਲੋੜ ਹੈ, ਕੀ ਕੇਵਲ ਰੁਮਾਲੇ ਨਾਲ ਹੀ ਸਰ ਜਾਂਦਾ ਹੈ, ਕੀ ਮੰਜੀ ਸਾਹਿਬ ਦੀ ਲੋੜ ਨਹੀਂ, ਜਾਂ ਤਖ਼ਤ ਦੀ ਲੋੜ ਨਹੀਂ, ਜਾਂ ਚੰਦੋਏ ਦੀ ਜਾਂ ਚੌਰ ਦੀ ਲੋੜ ਨਹੀਂ। ਤਾਂ ਤੇ ਮੇਰਾ ਕਹਿਣ ਦਾ ਭਾਵ ਲੋੜ ਮੁਤਾਬਕ ਪ੍ਰੇਮ ਭੇਟਾ, ਕੋਈ ਸੋਹਣਾ ਜਿਹਾ ਚੌਰ ਭੇਟ ਕਰੋ, ਕੋਈ ਵਧੀਆ ਚੰਦੋਆ ਬਣਾ ਕੇ ਭੇਟ ਕਰੋ, ਜਿਸ ਤਰ੍ਹਾਂ ਤੁਸੀਂ ਸਹਿਜ ਪਾਠ ਖੰਡ ਪਾਠ ਕਰਾਉਂਦੇ ਹੋ ਸਮਾਪਤੀ ਵਾਲੇ ਦਿਨ, ਕੋਈ ਸਤਿਗੁਰਾਂ ਦਾ ਤਖ਼ਤ ਬਣਾ ਕੇ ਭੇਟ ਕਰੋ, ਹੁਣ ਪੱਲੇ ਬੰਨ ਲਿਓ ਗੱਲ। ਤਾਂ ਤੇ ਇੱਦਾਂ ਜਾਣੀ ਕਿ ਜਦੋਂ ਅਸੀਂ ਕਰਾਂਗੇ ਫਿਰ ਤਖ਼ਤ ਵੀ ਹੋ ਜਾਣੇ, ਚੌਰ ਵੀ ਵਧੀਆ, ਤੇ ਬਹੁਤ ਥਾਵਾਂ 'ਚ ਦੇਖਿਆ ਰੁਮਾਲੇ ਬਹੁਤ ਨੇ, ਬਾਕੀ ਸਾਰੀ ਚੀਜ਼ਾਂ ਦੀ ਘਾਟ ਹੁੰਦੀ ਹੈ। ਤਾਂ ਤੇ ਇਹ ਘਾਟ ਕਿਹਦੀ ਆ, ਆਪਣੀ ਆਪਣੀ ਸਮਝ ਦੀ ਘਾਟ ਹੈ ਇਹ, ਕਿ ਸਾਨੂੰ ਕੇਵਲ ਇਉਂ ਲੱਗਦਾ ਵੀ ਗੁਰੂ ਵਾਸਤੇ ਇਕੱਲਾ ਰੁਮਾਲਾ ਹੀ ਚਾਹੀਦਾ। ਤਾਂ ਤੇ ਰਹੋ ਵਿਚਾਰ, ਇਹਨਾਂ ਗੱਲਾਂ ਨੂੰ ਜਾਣੀ ਕਿ ਸਮਝਣ ਦੀ ਕੋਸ਼ਿਸ਼ ਕਰੀਏ। ਹੈ ਇਹ ਜਾਣੀ ਕਿ ਇੱਕ ਆਪਾਂ ਕਹਿ ਲਓ ਬੇਸਿਕ ਨੌਲੇਜ ਜਾਂ ਮੁੱਢਲੀ ਜਾਣਕਾਰੀ, ਪਰ ਇਹ ਗੱਲਾਂ ਅੱਜ ਅਸੀਂ ਜਾਣੀ ਕਿ ਵਿਚਾਰੀਆਂ ਨਹੀਂ। ਤਾਂ ਤੇ ਇੱਦਾਂ ਸਾਰਾ ਕੁਝ ਜਾਣੀ ਕਿ ਹੋਣਾ ਚਾਹੀਦਾ ਤੇ ਸਾਨੂੰ ਸਮੇਂ ਸਮੇਂ ਜਾਣੀ ਕਿ ਲੋੜ ਮੁਤਾਬਕ ਭੇਟਾ ਕਰਨੀ ਚਾਹੀਦੀ ਹੈ। ਚਿੱਟੇ ਵਸਤਰ ਫਿਰ 2.25 ਮੀਟਰ ਲੱਗਦਾ ਇੱਕ ਸਰੂਪ ਨੂੰ, ਤਾਂ ਤੇ ਉਹ ਕਦੇ ਅਸੀਂ ਖਿਆਲ ਕੀਤਾ, ਬਹੁਤ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੁਮਾਲਿਆਂ ਦੇ ਵਿੱਚ ਹੀ ਸੁੱਖ ਆਸਣ ਕੀਤੇ ਹੁੰਦੇ ਆ, ਬਹੁਤ ਥਾਵਾਂ ਦੇ ਉੱਤੇ ਚੰਦੋਏ ਰੁਮਾਲਿਆਂ ਦੇ ਹੀ ਬਣਾਏ ਹੁੰਦੇ ਆ, ਕਿ ਰੁਮਾਲਾ ਚੰਦੋਇਆਂ ਨੂੰ ਰੁਮਾਲਾ ਰੁਮਾਲਾ। ਤਾਂ ਤੇ ਰੁਮਾਲਿਆਂ ਦਾ ਚੰਦੋਆ ਬਣਾਉਣ ਦਾ ਅਰਥ ਕੀ ਹੋ ਗਿਆ, ਵੀ ਸਾਡੇ ਕੋਲ ਚੰਦੋਆ ਬਣਾਉਣ ਵਾਸਤੇ ਕੁਝ ਹੈ ਨਹੀਂ, ਚਲੋ ਰੁਮਾਲਾ ਦੇ ਚੰਦੋਏ ਬਣਾ ਕੇ ਡੰਗ ਲਾ ਲਓ, ਉਹਦਾ ਮਤਲਬ ਇਹੀ ਹੋ ਗਿਆ ਨਾ ਵੀ ਬਾਬਾ ਸਾਡੇ ਕੋਲ ਹੈ ਨਹੀਂ ਕੁਛ ਤੇਰੇ ਲਈ ਚੰਦੋਏ ਦਾ ਕੱਪੜਾ ਭੇਟ ਕਰਨ ਨੂੰ, ਚਲ ਰੁਮਾਲਿਆਂ ਨਾਲ ਆਪਾਂ ਡੰਗ ਜਿਹਾ ਲਾ ਲੈਂਦੇ ਹਾਂ। ਅੰਤਰੀ ਭਾਵ ਤਾਂ ਇਹੀ ਬਣ ਗਿਆ ਨਾ। ਤਾਂ ਤੇ ਇਹ ਇੱਦਾਂ ਨਹੀਂ ਕਰਨਾ ਚੰਦੋਆ ਸਪੈਸ਼ਲ ਕੱਪੜੇ ਦਾ ਹੀ ਬਣਾਉਣਾ, ਰੁਮਾਲਿਆਂ ਦਾ ਕਦੇ ਵੀ ਚੰਦੋਆ ਨਹੀਂ ਬਣਾਉਣਾ। ਤਾਂ ਤੇ ਰਹੋ ਵਿਚਾਰ ਇਹ ਰਿਹਾ ਕਿ ਅਸੀਂ ਕਿੱਦਾਂ ਸਾਰਾ ਸਤਿਕਾਰ ਕਰਨਾ ਹੈ। ਫਿਰ ਅੰਤਰੀਵ ਇਹ ਅਤਿ ਜ਼ਰੂਰੀ ਹੈ ਕਿ ਗੁਰੂ ਦੀ ਬਾਣੀ ਨੂੰ ਸੁਣਨਾ, ਗੁਰੂ ਦੀ ਬਾਣੀ ਨੂੰ ਵਿਚਾਰਨਾ, ਗੁਰੂ ਦੀ ਬਾਣੀ ਦੇ ਦੱਸੇ ਰਾਹ 'ਤੇ ਚੱਲਣਾ। ਹੁਣ ਅੰਤਰੀ ਪੂਜਾ ਦੀ ਗੱਲ ਕਰ ਰਿਹਾ ਮੈਂ, ਪਹਿਲਾਂ ਇਹ ਹੋ ਗਿਆ ਬਾਹਰੀ ਸਤਿਕਾਰ, ਜਿੱਥੇ ਪ੍ਰਕਾਸ਼ ਕਰਨੇ ਥਾਂ ਸਾਫ਼ ਹੋਵੇ, ਐਟਮੋਸਫੀਅਰ ਸਾਫ਼। ਇਹਨੂੰ ਸਾਫ਼ ਕਰਨ ਵਾਸਤੇ ਜਿਹੜੀ ਗੁੱਗਲ ਦੀ ਧੂਫ ਹੈ ਇਹ ਐਂਟੀਸੈਪਟਿਕ ਐਂਟੀ ਬੈਕਟੀਰੀਅਲ ਹੈ, ਬਹੁਤ ਵਾਰ ਦੱਸਿਆ ਤੁਹਾਨੂੰ, ਫਿਰ ਇੱਧਰ ਥੋੜ੍ਹਾ ਦਵਾਨ ਕੱਟ ਲੱਗੇ ਆ। ਧੂਫ ਦੇਣਾ ਅਖੌਤੀ ਪੁੰਨ ਨਹੀਂ, ਗੁਰਮਤ ਨੂੰ ਬਾਹਮਣਵਾਦ ਦੀ ਪੁੱਠ ਵੀ ਨਾ ਚੜਾਓ, ਵਹਿਮ ਭਰਮ ਚ ਨਾ ਪਿਆ ਕਰੋ ਵੀ ਧੂਫ ਕਿਤੇ ਬੁੱਝ ਨਾ ਜਾਵੇ। ਜੇ ਧੂਫ ਬੁੱਝ ਜੂਗੀ ਕੋਈ ਪਾਪ ਨਹੀਂ ਲੱਗਦਾ, ਨੋਟ ਕਰ ਲਿਓ। ਗੁਰਸਿੱਖ ਨੇ ਜੋ ਕਰਨਾ ਉਹਦੇ ਪਿੱਛੇ ਗਿਆਨ ਵਿਵੇਕ ਹੋਣਾ ਚਾਹੀਦਾ। ਧੂਫ ਦਾ ਅਰਥ ਹੈ ਖੁਸ਼ਬੂ, ਤੇ ਗੁੱਗਲ ਦੀ ਧੂਫ ਹੈ ਜਿਹੜੀ ਇਹ ਜਾਨੀ ਕਿ ਬਹੁਤ ਵਧੀਆ ਏਅਰ ਪਿਓਰੀਫਾਇਰ ਏਜੰਟ ਹੈ ਜੋ ਗੁੱਗਲ ਹੈ, ਲੋੜ ਮੁਤਾਬਕ ਵਰਤ ਲੈਣੀ ਹੈ। ਤਾਂ ਤੇ ਇੱਦਾਂ ਜਾਨੀ ਕਿ ਇਹ ਸਾਰਾ ਅਸੀਂ ਸਤਿਕਾਰ ਰੱਖਣਾ ਹੈ ਵੀ ਹਵਾਬਾਜੀ ਵੀ ਸਾਫ਼ ਹੋਵੇ, ਥਾਂ ਵੀ ਸਾਫ਼ ਹੋਵੇ, ਤੇ ਸਾਰਾ ਕੁਝ ਇੱਦਾਂ। ਤੇ ਉਹ ਤਖ਼ਤ ਵਾਲੀ ਗੱਲ ਵੀ ਯਾਦ ਰੱਖਿਓ, ਗੁਰੂ ਦਾ ਤਖ਼ਤ ਸਪੈਸ਼ਲੀ ਹੋਣਾ ਚਾਹੀਦਾ। ਤਾਂ ਤੇ ਆਓ ਇਸ ਤੋਂ ਬਾਅਦ ਰਹੀ ਫਿਰ ਅੰਤਰੀ ਪੂਜਾ ਤੋਂ ਪਹਿਲਾਂ ਮੈਂ ਹਲੇ ਬਾਹਰੀ ਗੱਲ ਹੋਰ ਕਹਿ ਦੇਵਾਂ, ਭੇਟਾ ਦੀ ਗੱਲ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਪ੍ਰਸ਼ਾਦ ਭੇਟ ਕਰਦੇ ਹਾਂ, ਜਾਂ ਕੁਝ ਵੀ ਪ੍ਰੇਮ ਭੇਟਾ ਦੇ ਤੌਰ 'ਤੇ, ਆਮ ਤਾਂ ਰੁਮਾਲਾ ਹੀ ਚੱਲਦਾ, ਯਾਨੀ ਕੁਝ ਵੀ ਪ੍ਰੇਮ ਭੇਟਾ ਦੇ ਤੌਰ 'ਤੇ ਭੇਟ ਕਰਦੇ ਹਾਂ, ਚੌਰ ਸਾਹਿਬ ਹੈ ਚਾਹੇ ਰੁਮਾਲਾ ਚਾਹੇ ਮੰਜੀ ਸਾਹਿਬ ਹੈ ਤਖ਼ਤ ਹੈ, ਤਾਂ ਤੇ ਇਹ ਕੀ ਹੈ, ਇਹ ਗੁਰਸਿੱਖ ਦੀ ਪ੍ਰੇਮ ਭੇਟਾ ਹੈ। ਇਹ ਕਦੇ ਵੀ ਮਨ ਵਿੱਚ ਕਿਤੇ ਭਾਵਨਾ ਰੱਖ ਲਾਂ ਵੀ ਮੈਂ ਗੁਰੂ ਨੂੰ ਕੁਝ ਦਿੰਦਾ ਹਾਂ, ਨਹੀਂ। ਗੁਰੂ ਦੇ ਦਰ ਤੇ ਪ੍ਰੇਮ ਭੇਟਾ ਹੁੰਦੀ ਹੈ ਜਾਂ ਦਸਵੰਧ ਭੇਟਾ ਜੋ ਹੁਕਮ ਹੈ। ਗੁਰੂ ਸਿੱਖ ਦੀ ਪ੍ਰੇਮ ਭੇਟਾ ਤੇ ਖੁਸ਼ ਹੋ ਕੇ ਇੰਨਾ ਦਾਨ ਦਿੰਦਾ ਕਿ ਸਿੱਖ ਦੇ ਖਜ਼ਾਨੇ ਭਰ ਦਿੰਦਾ। ਦਾਨੀ ਕੌਣ ਹੈ? ਗੁਰੂ, ਨਾ ਕਿ ਸਿੱਖ। ਪਰ ਅੱਜ ਕਿੰਨੇ ਦੁੱਖ ਦੀ ਗੱਲ ਹੈ ਕਿ ਸਿੱਖ ਗੁਰੂ ਦੇ ਦਰ ਦੇ ਉੱਤੇ ਦਾਨੀ ਖਵਾਉਂਦਾ ਹੈ। ਬਹੁਤ ਥਾਵਾਂ ਦੇ ਉੱਤੇ ਦਾਨੀਆਂ ਦੀ ਸੂਚੀ ਲਿਖੀ ਹੁੰਦੀ ਹੈ ਨਾ, ਕਿ ਸਿੱਖ ਗੁਰੂ ਦੇ ਦਰ ਤੇ ਦਾਨੀ ਹੋ ਸਕਦਾ? ਨਹੀਂ। ਅੱਜ ਤਾਂ ਅਸੀਂ ਗੁਰਦੁਆਰਿਆਂ ਦੀਆਂ ਕੰਧਾਂ ਤੇ ਗੁਰਦੁਆਰਿਆਂ ਦੇ ਫਰਸ਼ ਆਪਣੇ ਨਾਵਾਂ ਦੇ ਨਾਲ ਕਾਲੇ ਕਰਤੇ ਨਾ, ਗੁਰਦੁਆਰਿਆਂ ਦੀਆਂ ਕੰਧਾਂ ਅਸੀਂ ਸਾਫ਼ ਨਹੀਂ ਰਹਿਣ ਦਿੱਤੀਆਂ ਲੋਕਾਂ ਨੇ, ਗੁਰਦੁਆਰਿਆਂ ਦੇ ਫਰਸ਼ਾਂ ਤੇ ਵੀ ਗੰਦ ਪਾਤਾ ਆਪਣੇ ਨਾਵਾਂ ਦਾ। ਤਾਂ ਤੇ ਸਿੱਖ ਕਦੇ ਵੀ ਗੁਰੂ ਦੇ ਦਰ ਤੇ ਦਾਨੀ ਨਹੀਂ ਹੋ ਸਕਦਾ। ਦਾਨੀ ਸਤਿਗੁਰੂ ਹੈ ਜੋ ਸਿੱਖ ਦੀ ਪ੍ਰੇਮ ਭੇਟਾਂ ਤੇ ਖੁਸ਼ ਹੋ ਕੇ ਸਿੱਖ ਦੇ ਖਜ਼ਾਨੇ ਭਰ ਦਿੰਦਾ। ਭਾਈ ਗੁਰਦਾਸ ਜੀ ਲਿਖਦੇ ਹੈ, ਭਾਵਨੀ ਭਗਤ ਭਾਏ ਕੌਡੀ ਅਗਰ ਭਾਵ ਰੱਖੈ ਤਾਹੇ ਸਤਿਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਵਨਾ ਭਗਤੀ ਪਿਆਰ, ਤਿੰਨ ਗੱਲਾਂ, ਭਾਵਨਾ ਭਗਤੀ ਤੇ ਪਿਆਰ ਦੇ ਸਹਿਤ ਕੋਈ ਕੌਡੀ ਵੀ ਗੁਰੂ ਨੂੰ ਮੱਥਾ ਟੇਕ ਦੇਵੇ, ਗੁਰੂ ਜੀ ਸਿੱਖ ਦੀ ਕੌਡੀ ਤੇ ਖੁਸ਼ ਹੋ ਕੇ ਉਹਦੇ ਖਜ਼ਾਨੇ ਭਰ ਦਿੰਦੇ ਆ। ਸਰਬ ਨਿਧਾਨ ਦਾਨ ਦੇਤ ਹੈ। ਪਰ ਕਿਹਦੀ? ਤਿੰਨ ਗੱਲਾਂ ਜਿਹੜਾ ਯਾਨੀ ਕਿ ਭਗਤੀ ਭਾਵਨਾ ਪ੍ਰੇਮ ਸਹਿਤ, ਤੇ ਜੇ ਗੁਰੂ ਨਾਲ ਪਿਆਰ ਨਹੀਂ, ਪ੍ਰੇਮ ਨਹੀਂ, ਭਾਵਨਾ ਨਹੀਂ, ਲੱਖ ਰੁਪਈਆ ਵੀ ਮਨਜ਼ੂਰ ਨਹੀਂ ਹੁੰਦਾ। ਗੁਰੂ ਭੇਟਾ ਕਰਨ ਵਾਲੇ ਦੀ ਭਾਵਨਾ ਨੂੰ ਦੇਖਦਾ ਪਹਿਲਾਂ, ਯਾਦ ਰੱਖਿਓ। ਇਉਂ ਨਾ ਸਮਝ ਜਾਇਓ ਕਿਤੇ ਤੁਸੀਂ ਭੁਲੇਖੇ 'ਚ ਪੈ ਜਾਇਓ ਵੀ ਗੁਰੂ ਦੀ ਬਾਣੀ ਨਾਲ ਪ੍ਰੇਮ ਪਾਇਆ ਨਹੀਂ, ਗੁਰੂ ਦੀ ਬਾਣੀ ਸੁਣੀ ਨਹੀਂ, ਸਮਝੀ ਨਹੀਂ। ਸ਼ਾਇਦ ਗੁਰੂ ਜੀ ਕੇਵਲ ਪਦਾਰਥ ਦੇ ਹੋ, ਨਾ ਕਿ ਪਦਾਰਥ ਦਾ। ਪ੍ਰੇਮ ਦਾ ਰਿਸ਼ਤਾ ਕਿੱਦਾਂ? ਵੀ ਸਿੱਖ ਨੂੰ ਗੁਰੂ ਦੇ ਵਚਨ ਨਾਲ ਪਿਆਰ ਹੋਵੇ, ਗੁਰੂ ਵਚਨ ਕਹੇ, ਸਿੱਖ ਗੁਰੂ ਦਾ ਵਚਨ ਸੁਣ ਕੇ ਸਮਝ ਕੇ ਮੰਨ ਲਵੇ। ਗੁਰੂ ਤੇ ਸਿੱਖ ਦੀ ਰਿਸ਼ਤੇਦਾਰੀ ਹੈ ਵਚਨ ਦੀ, ਕਿਉਂਕਿ ਸਤਿਗੁਰ ਵਚਨ ਬਚਨ ਹੈ, ਸਤਿਗੁਰ ਪਾਤਰ ਮੁਕਤ ਜਨਾਬ ਹੈ ਗੋ। ਜੇ ਬਚਨ ਮੰਨਣ ਰੂਪੀ ਰਿਸ਼ਤੇਦਾਰੀ ਨਾ ਪਾਈ ਤੇ ਪਿਰਥੀ ਚੰਦ ਨੂੰ ਯਾਦ ਰੱਖੋ। ਪਿਰਥੀ ਚੰਦ ਦਾ ਸੰਬੰਧ ਨਾ ਬਣਿਆ ਕਿਉਂਕਿ ਬਚਨ ਨਹੀਂ ਮੰਨਿਆ, ਪਿਰਥੀਆ ਰਹਿ ਗਿਆ, ਯਾਦ ਰੱਖਿਓ। ਤਾਂ ਤੇ ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੈ। ਗੁਰੂ ਜੀ ਕਹਿੰਦੇ ਉਹੀ ਸਾਡਾ ਸਿੱਖ ਹੈ, ਸੋ ਸਿੱਖ ਉਹੀ ਸਾਡਾ ਮਿੱਤਰ ਹੈ, ਉਹੀ ਸਾਡਾ ਰਿਸ਼ਤੇਦਾਰ ਹੈ, ਉਹੀ ਸਾਡਾ ਭਾਈ ਹੈ। ਕੌਣ? ਜੇ ਗੁਰ ਕੇ ਭਾਣੇ ਵਿੱਚ ਆਵੈ। ਗੁਰ ਕੇ ਭਾਣੇ ਵਿੱਚ ਆਉਣ ਦਾ ਭਾਵ ਕੀ ਹੈ? ਵੀ ਉਵੇਂ ਜਿਵੇਂ ਚੱਲੇ ਜਿਵੇਂ ਗੁਰੂ ਨੂੰ ਭਾਉਂਦਾ ਹੈ, ਭਾਵ ਕਿ ਆਪਣੀ ਮਨਮਤ ਛੱਡ ਦੇਵੇ, ਗੁਰੂ ਦੀ ਮਤ ਗ੍ਰਹਿਣ ਕਰ ਲਵੇ, ਗੁਰੂ ਦੀ ਮਤ। ਫਿਰ ਇਹ ਜੀਵਨ ਦੀ ਮਹਾਨਤਾ ਹੈ। ਤਾਂ ਤੇ ਗੁਰੂ ਦੀ ਮਤ ਨੂੰ ਅਸੀਂ ਸੁਣਨਾ, ਸਮਝਣਾ, ਮੰਨਣਾ। ਗੁਰੂ ਜੀ ਕਹਿੰਦੇ ਜਿਵੇਂ ਜਾਣੀ ਕਿ ਗੁਰੂ ਨੂੰ ਭਾਉਂਦਾ ਉਵੇਂ ਜਿਵੇਂ ਚੱਲੇ। ਗੁਰ ਕੇ ਭਾਣੇ ਚ ਆਉਣ ਦਾ ਭਾਵ ਜਾਂ ਇਉਂ ਸਮਝ ਲਓ ਵੀ ਜਿਹਨਾਂ ਕੰਮਾਂ ਤੋਂ ਗੁਰੂ ਜੀ ਰੋਕਦੇ ਆ ਬਾਣੀ ਤੋਂ ਛੱਡ ਦਿਓ, ਜੋ ਗੁਰੂ ਜੀ ਕਰਨ ਵਾਸਤੇ ਕਹਿੰਦੇ ਆ ਉਹ ਕਰੋ। ਗੁਰੂ ਦੇ ਵਚਨ ਮੁਤਾਬਕ ਜਿਉਣਾ ਗੁਰ ਕੇ ਭਾਣੇ ਵਿੱਚ। ਜਿਹੜੇ ਕਹਿੰਦੇ ਆਪਦੀ ਮਨਮਰਜ਼ੀ ਕਰਦੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵਾ, ਗੁਰੂ ਨਾਲੋਂ ਵਿਛੜ ਕੇ ਚੋਟਾਂ ਖਾਂਦਾ, ਧੱਕੇ ਖਾਂਦਾ, ਠੇਡੇ ਖਾਂਦਾ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨ ਹੋ, ਹਰ ਹਰ ਕਥਾ ਨਿਰਾਲੀ। ਤਾਂ ਤੇ ਏਦਾਂ ਅਸੀਂ ਪਿਆਰਿਓ ਗੁਰੂ ਦੇ ਨਾਲ ਪਿਆਰ ਪਾਉਣਾ, ਪਿਆਰੇ ਦੇ ਬਚਨ ਨੂੰ ਪਿਆਰ ਨਾਲ ਸੁਣਨਾ, ਸਮਝਣਾ, ਮੰਨਣਾ, ਤਿੰਨ ਗੱਲਾਂ ਯਾਦ ਰੱਖਿਓ। ਜੇ ਗੁਰੂ ਨਾਲ ਪਿਆਰ ਹੈ ਤਾਂ ਭੇਟਾਂ ਮਨਜ਼ੂਰ ਹੈ, ਫਿਰ ਤੁਹਾਡਾ ਰੁਪਈਆ ਮਨਜ਼ੂਰ ਹੈ, ਪ੍ਰਸ਼ਾਦ ਵੀ ਮਨਜ਼ੂਰ ਹੈ, ਜੋ ਵੀ ਪ੍ਰੇਮ ਭੇਟਾ ਰਮਾਲਾ ਵੀ ਮਨਜ਼ੂਰ ਹੈ। ਜੇ ਗੁਰੂ ਨਾਲ ਪਿਆਰ ਨਹੀਂ ਫਿਰ ਭੇਟਾ ਮਨਜ਼ੂਰ ਨਹੀਂ। ਇਹ ਗੱਲ ਨੂੰ ਯਾਦ, ਅੱਜ ਇਹ ਗੱਲ ਕਿਉਂ ਕਹਿਣੀ ਪੈਂਦੀ ਹੈ ਵਾਰ ਵਾਰ ਸਾਨੂੰ? ਬਹੁਤ ਲੋਕ ਇਹ ਸੋਚਦੇ ਵੀ ਸ਼ਾਇਦ ਗੁਰੂ ਨੂੰ ਕੇਵਲ ਰੁਪਈਏ ਚੜਾ ਕੇ ਜਾਂ ਪ੍ਰਸ਼ਾਦ ਚੜਾ ਕੇ ਹੀ ਖੁਸ਼ੀ ਮਿਲ ਜਾਵੇਗੀ। ਨਹੀਂ, ਇਹ ਭਰੇਖਾ ਚੁੱਪ ਦਿਓ। ਕੀ ਗੁਰੂ ਕੇਵਲ ਰੁਪਈਏ ਟੇਕਣ ਨੂੰ ਹੀ ਹੁੰਦਾ? ਕੀ ਗੁਰੂ ਕੇਵਲ ਪ੍ਰਸ਼ਾਦ ਚੜਾਉਣ ਦਾ ਹੀ ਵਿਸ਼ਾ? ਤਾਂ ਤੇ ਇੱਦਾਂ ਤਾਂ ਰੁਪਈਏ ਬਹੁਤ ਟੇਕ ਜਾਂਦੇ ਆ, ਪ੍ਰਸ਼ਾਦ ਤਾਂ ਉਹ ਵੀ ਚੜਾ ਜਾਂਦੇ ਆ ਜਿਹੜੇ ਗੁਰੂ ਨੂੰ ਮੰਨਦੇ ਨੇ, ਰੁਪਈਆ ਉਹ ਵੀ ਟੇਕ ਦਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤਾਂ ਨੂੰ ਮੰਨਦਾ ਨਹੀਂ। ਤੇ ਤੁਹਾਡਾ ਕੀ ਖਿਆਲ ਹੈ ਵੀ ਉਹਨੂੰ ਖੁਸ਼ੀ ਮਿਲ ਜੂਗੀ ਰੁਪਈਏ ਵੱਟੇ ਗੁਰੂ ਦੀ ਜਾਂ ਪ੍ਰਸ਼ਾਦ ਵੱਟੇ? ਨਾ, ਇਹ ਤਾਂ ਸਵਾਲ ਹੀ ਨਹੀਂ ਪੈਦਾ, ਕਿਉਂਕਿ ਉਹ ਪਦਾਰਥ ਦਾ ਨਹੀਂ, ਉਹ ਤਾਂ ਭਾਵਨਾ ਭਗਤੀ ਦਾ ਭੁੱਖ ਹੈ। ਭਾਉ ਭਗਤ ਦਾ ਭੁੱਖਾ, ਗੋਬਿੰਦ ਮੇਰਾ ਗੋਬਿੰਦ ਮੇਰਾ। ਭਾਉ ਭਗਤ ਦਾ ਭੁੱਖਾ, ਗੋਬਿੰਦ ਮੇਰਾ ਗੋਬਿੰਦ ਮੇਰਾ। ਭੁੱਖਾ ਗੋਬਿੰਦ ਮੇਰਾ ਗੋਬਿੰਦ ਮੇਰਾ ਤੇ ਯਾਦ ਰੱਖੋ ਜੀ ਗੁਰੂ ਦੇ ਦਰ ਤੇ ਪ੍ਰੇਮ ਟਿਕਾ ਗੁਰੂ ਨੂੰ ਕੁਛ ਦੇ ਨਹੀਂ ਸਕਦੇ ਸਭ ਕੁਝ ਗੁਰੂ ਦਾ ਦਿੱਤਾ ਤਿਲ ਫੁੱਲ ਭੇਟਾ ਹੁੰਦੀ ਹੈ ਜਿਵੇਂ ਕਿ ਮਾਲੀ ਹੁੰਦਾ ਹੈ ਬਾਗ ਦੇ ਵਿੱਚ ਤੇ ਮਾਲਕ ਆ ਜਾਵੇ ਗੇੜਾ ਮਾਰਨ ਤੇ ਦੋ ਫੁੱਲ ਤੋੜ ਕੇ ਚੜਾ ਦਿੰਦਾ ਤੇ ਮਾਲਕ ਮਾਲੀ ਦੀ ਪ੍ਰੇਮ ਭਾਵਨਾ ਤੇ ਖੁਸ਼ ਹੋ ਜਾਂਦਾ ਜੇ ਮਾਲੀ ਚਲਾ ਚਲਾ ਕੇ ਕਹੇ ਮਾਲਕ ਜੀ ਮੈਂ ਤੁਹਾਨੂੰ ਦੋ ਫੁੱਲ ਚੜ੍ਹਾ ਤੇ ਤੁਹਾਨੂੰ ਦੋ ਫੁੱਲ ਚੜ੍ਹਾ ਤੇ ਜੇ ਜ਼ਿਆਦੇ ਚਲਾ ਚਲਾ ਕੇ ਜੇ ਕਹੂ ਨਾ ਮਾਲਕ ਖੁਸ਼ ਹੋਣ ਦੇ ਬਾਵਜੂਦ ਨਾਰਾਜ਼ ਹੋਜੂ ਕਿ ਬੇਵਕੂਫ ਨਾ ਹੋਵੇ ਫੁੱਲ ਕਿਹਦੇ ਹੈ ਬੋਲੋ ਸਤਨਾਮ ਕਈ ਬਹੁਤ ਚਲਾਉਂਦੇ ਆ ਮਹਾਰਾਜ ਤੈਨੂੰ ਆਹ ਭੇਟ ਕਰਤਾ ਫਲਾਨੇ ਸਿੱਖ ਨੇ ਤੈਨੂੰ ਆਹ ਦੇਤਾ ਫਲਾਨੇ ਸਿੱਖ ਨੇ ਤੈਨੂੰ ਆਹ ਦੇਤਾ ਫਲਾਨੇ ਸਿੱਖ ਨੇ ਬਈ ਪ੍ਰੇਮ ਨਾਲ ਕੁਝ ਭੇਟ ਕਰ ਦਿੱਤਾ ਤਾਂ ਮਨਜ਼ੂਰ ਹੈ ਪਰ ਤੂੰ ਚਲਾਉਣਾ ਕਾਹਦੇ ਵਾਸਤੇ ਚਲਾਉਣਾ ਕਾਹਦੇ ਵਾਸਤੇ ਆ ਤੂੰ ਤੇ ਜੇ ਮਾਲੀ ਚੜਾ ਕੇ ਦੋ ਫੁੱਲ ਮਾਲਕ ਨੂੰ ਨਾ ਦੋ ਤਿੰਨ ਵਾਰੀ ਕਹਿ ਦੇ ਵੀ ਤੈਨੂੰ ਫੁੱਲ ਚੜਾ ਤੇ ਮਾਲਕ ਜੀ ਮੇਰੀ ਤਨਖਾਹ ਵਧਾ ਦੇ ਤਨਖਾਹ ਵਧਾ ਦੇ ਤਾਂ ਤੇ ਉਹਨੂੰ ਬਰਖਾਸਤ ਦਾ ਵੀ ਖਤਰਾ ਫਿਰ ਤੇ ਜੇ ਚੁੱਪ ਕਰਕੇ ਦੋ ਫੁੱਲ ਚੜਾ ਕੇ ਨਮਸਕਾਰ ਕਰ ਦਿੱਤੀ ਨਾ ਮੂੰਹ ਤੋਂ ਕੁਛ ਬੋਲਿਆ ਹੀ ਨਾ ਤੇ ਫੇਰ ਮਾਲਕ ਮਾਲੀ ਦੀ ਪ੍ਰੇਮ ਭਾਵਨਾ ਤੇ ਖੁਸ਼ ਹੋ ਕੇ ਉਹਦੀ ਤਨਖਾਹ ਵਧਾ ਦਿੰਦਾ ਹੈ ਬੋਲੋ ਸਤਨਾਮ ਰਮਜ ਸਮਝ ਲਿਓ ਹੁਣ ਚਲਾਇਆ ਨਾ ਕਰੋ ਜ਼ਿਆਦੇ ਮਹਾਰਾਜ ਤੈਨੂੰ ਰੁਮਾਲਾ ਚੜ੍ਹਾਤਾ ਫਲਾਨੇ ਸਿੱਖ ਨੇ ਤੈਨੂੰ ਪ੍ਰਸ਼ਾਦ ਚੜ੍ਹਾਤਾ ਤੈਨੂੰ ਫਲਾਨੇ ਸਿੱਖ ਨੇ ਸੌਦਾ ਨੋਟ ਚੜ੍ਹਾਤਾ ਤੈਨੂੰ ਰੌਲਾ ਨਾ ਪਾਇਆ ਕਰੋ ਰੌਲਾ ਬਹੁਤ ਪਾਉਂਦੇ ਅੱਜ ਦੇ ਸਿੱਖ ਫਲਾਨੇ ਸਿੱਖ ਨੇ ਦਾਨ ਕਰਤਾ ਇੰਨਾ ਗੁਰਦੁਆਰੇ ਲੈ ਦੇਖ ਲਦਾਨੀ ਜੰਮ ਪਿਆ ਨਾ 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 ਇਹਨੂੰ ਭੁੱਲ ਜਾਓ ਬਸ ਪ੍ਰੇਮ ਭੇਟਾ ਬਸ ਸ਼ੁਕਰ ਹੈ ਤੇਰਾ ਹੀ ਹੈ ਸਾਰਾ ਕੁਛ ਤੇਰੇ ਦਿੱਤੇ ਵਿੱਚੋਂ ਤੈਨੂੰ ਪ੍ਰੇਮ ਭੇਟਾ ਤਿਲ ਫੁੱਲ ਭਾਵ ਕੇ ਤੇਰੇ ਬਾਗ ਚੋਂ ਹੀ ਦੋ ਕੁ ਫੁੱਲ ਤੋੜ ਕੇ ਤੈਨੂੰ ਚੜਾਏ ਹੈ ਰੌਲਾ ਨੀ ਪਾਉਣਾ ਮਾਲੀ ਨੇ ਰਹੋ ਵਿਚਾਰ ਇਸ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰ ਲਿਓ ਤਾਂ ਕਿ ਇਹ ਰਿਹਾ ਪਿਆਰਿਓ ਸਾਰਾ ਬਾਹਰੀ ਸਤਿਕਾਰ ਹੁਣ ਤੱਕ ਬਾਹਰੀ ਪੂਜਾ ਦੀ ਗੱਲ ਕੀਤੀ ਹੈ ਵੀ ਭੇਟਾਂ ਦਾ ਅਰਥ ਪ੍ਰੇਮ ਭੇਟਾ ਹੁੰਦਾ ਕਿਵੇਂ ਕਿਵੇਂ ਸਾਰਾ ਸਤਿਕਾਰ ਕਰਨਾ ਆਓ ਅੰਤਰੀ ਪੂਜਾ ਦੂਜਾ ਪਾਸਾ ਹੁਣ ਅੰਤਰੀ ਪੂਜਾ ਇਹੀ ਹੈ ਕਿ ਗੁਰੂ ਦੀ ਬਾਣੀ ਨੂੰ ਪੂਰੇ ਪੂਰੇ ਪਿਆਰ ਦੇ ਨਾਲ ਸੁਣੋ ਪਹਿਲਾ ਪੁਆਇੰਟ ਹੈ ਅੰਤਰੀ ਪੂਜਾ ਦਾ ਪਿਆਰੇ ਪਿਆਰੇ ਸਤਿਗੁਰੂ ਦੇ ਵਚਨ ਨੂੰ ਪਿਆਰ ਨਾਲ ਚਾਅ ਨਾਲ ਸੁਣਨਾ ਤੇ ਸੁਣਨ ਦਾ ਹੀ ਬਹੁਤ ਵੱਡਾ ਫਲ ਹੈ ਕਈ ਕੋਟਿਕ ਜਗ ਫਲਾਂ ਸੁਣ ਗਾਵਨ ਹਾਰੇ ਰਾਮ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਕਿਉਂਕਿ ਗੁਰਬਾਣੀ ਹੈ ਇਹ ਰੱਬੀ ਕਲਾਮ ਹੈ ਰੱਬੀ ਧੁਨ ਕਹੋ ਖਾਸਮ ਕੀ ਬਾਣੀ ਧੁਰ ਕੀ ਬਾਣੀ ਹਰ ਕੀ ਬਾਣੀ ਸੱਚ ਕੀ ਬਾਣੀ ਬਾਣੀ ਦਾ ਭਾਵ ਕੀ ਹੁੰਦਾ ਆਵਾਜ਼ ਸਾਊਂਡ ਧੁਨ ਟੋਨ ਵਾਈਬ੍ਰੇਸ਼ਨ ਇਹ ਰੱਬੀ ਧੁਨ ਹੈ ਇਹ ਰੱਬੀ ਕਲਾਮ ਹੈ ਤਾਂਹੀਓ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਿਹਾ ਕਰਦੇ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੈ ਬਾਣੀ ਆਵਾਜ਼ ਆਈ ਹੈ ਰੱਬੀ ਰੱਬੀ ਧੁਨ ਆਈ ਹੈ ਸੱਦ ਆਈ ਹੈ ਮਾਹੀ ਦੀ ਤੂੰ ਰਬਾਬ ਵਜਾ ਬਾਣੀ ਆਈ ਹੈ ਭਾਵ ਕਿ ਗੁਰੂ ਨਾਨਕ ਸਾਹਿਬ ਜੀ ਕੀ ਸਮਝਾ ਰਹੇ ਹੈ ਕਿ ਬੁੱਧੀ ਮੰਡਲ ਦੀ ਬਾਣੀ ਨੀ ਅਸੀਂ ਤੁਹਾਨੂੰ ਕੋਈ ਕਵਿਤਾ ਜੋੜ ਕੇ ਸੁਣਾ ਨਹੀਂ ਰਹੇ ਗੁਰੂ ਸਾਹਿਬ ਦੇ ਕਹਿਣ ਦਾ ਭਾਵ ਇਹ ਬਾਣੀ ਕਵਿਤਾ ਨਹੀਂ ਇਹ ਕਿਸੇ ਦੇ ਬੁੱਧੀ ਮੰਡਲ ਦੇ ਵਚਨ ਨਹੀਂ ਇਹ ਕਿਸੇ ਫਿਲੋਸਫਰ ਦੇ ਸਿਧਾਂਤ ਨਹੀਂ ਇਹ ਤਾਂ ਹਰ ਕੀ ਬਾਣੀ ਹੈ ਧੁਰ ਕੀ ਬਾਣੀ ਹਰ ਕੀ ਬਾਣੀ ਸੱਚ ਕੀ ਬਾਣੀ ਖਸਮ ਕੀ ਬਾਣੀ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਬ੍ਰਹਮ ਸਰੂਪ ਤਾਂ ਤੇ ਇਸ ਰੱਬੀ ਆਵਾਜ਼ ਨੂੰ ਰੱਬੀ ਬਾਣੀ ਨੂੰ ਸੁਣਨਾ ਹੈ ਪੂਰਾ ਧਿਆਨ ਲਾ ਕੇ ਸੁਣਨ ਦਾ ਹੀ ਫਲ ਹੈ ਕਿ ਦੁੱਖ ਰੋਗ ਕੱਟੇ ਜਾਂਦੇ ਹੈ ਕੇਵਲ ਸ਼ਰਵਣ ਦੇ ਨਾਲ ਹੀ ਤਾਂ ਕਿ ਇੱਥੋਂ ਪੌੜੀ ਵਾਇਜ ਸ਼ੁਰੂ ਕਰਨੀ ਹੁੰਦੀ ਹੈ ਗੱਲ ਨੂੰ ਕਈ ਮੇਰੇ ਵੀਰ ਭੁਲੇਖੇ 'ਚ ਪੈ ਜਾਂਦੇ ਆ ਉਹ ਪਹਿਲਾਂ ਹੀ ਪਤਾ ਸਿਰੇ ਵਾਲੀ ਗੱਲ ਕੀ ਕਹਿਣਗੇ ਜੇ ਤੁਹਾਨੂੰ ਬਾਣੀ ਦੇ ਅਰਥ ਸਮਝ ਨਹੀਂ ਆਉਂਦੇ ਪਾਠ ਕਰਨ ਦਾ ਕੋਈ ਫਾਇਦਾ ਨਹੀਂ, ਨਹੀਂ ਬਚੋ ਇਹਨਾਂ ਇਹੋ ਜਿਹੀਆਂ ਗੱਲਾਂ ਤੋਂ, ਐਵੇਂ ਨਾ ਗੱਲ ਨੂੰ ਵੱਢ ਕੇ ਧਰਦਿਆ ਕਰੋ ਪਰੇ ਸਟੈਪ। ਹਾਂ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਬਾਣੀ ਦੀ, ਪਰ ਅਗਲੀ ਪੌੜੀ ਵਿਚਾਰਾਂਗੇ, ਪਹਿਲਾਂ ਸ਼ਰਾਵਣ ਦੀ ਗੱਲ ਕਿਹਾ ਕਰੋ, ਜਿਵੇਂ ਪਹਿਲੀ ਕਲਾਸ ਤੋਂ ਸ਼ੁਰੂ ਕਰਦੇ ਹਾਂ। ਜਿਹੜਾ ਬੱਚਾ ਹੈ ਜਿਹਨੂੰ ਅੱਜ ਆਪਾਂ ਸ਼ੁਰੂ ਕਰਾਉਂਦੇ ਹਾਂ ਸੰਥਿਆ, ਤਾਂ ਤੇ ਜਿਵੇਂ ਪਹਿਲੀ ਕਲਾਸ ਦਾ, ਉਹ ਪਹਿਲੇ ਦਿਨ ਅਰਥ ਨਹੀਂ ਸਮਝ ਸਕਦਾ। ਉਹਨੂੰ ਕਹੋ ਸੁਣਨ ਦਾ ਹੀ ਬਹੁਤ ਵੱਡਾ ਲਾਭ ਹੈ, ਤੂੰ ਸੁਣੀ ਚੱਲ। ਸੁਣਨ ਦਾ ਤਰੀਕਾ ਕੀ ਹੈ? ਜੀਭ ਦੇ ਨਾਲ ਬੋਲੋ, ਸੁਰਤ ਨਾਲ ਸੁਣੋ। ਤੇ ਬੋਲਣ ਦਾ ਵੀ ਬਹੁਤ ਵੱਡਾ ਗੁਰੂ ਜੀ ਨੇ ਦੱਸਿਆ ਬਾਣੀ ਚ, ਵੀ ਬੋਲ ਕੇ ਬਾਣੀ ਪੜ੍ਹਨੀ। ਬੋਲ ਕੇ ਦਾ ਮਤਲਬ ਸਨ ਉਚਾਰਨ ਸਹਿਤ, ਕਹਿੰਦੇ ਉਚਾਰਨ ਸਹਿਤ ਬਾਣੀ ਪੜ੍ਹਨੀ ਕਿੱਡੀ ਵੱਡੀ ਗੱਲ ਹੈ। ਅੰਮ੍ਰਿਤ ਵਚਨ ਸਤਿਗੁਰ ਕੀ ਬਾਣੀ, ਜੋ ਬੋਲੈ ਸੋ ਮੁਖ ਅੰਮ੍ਰਿਤ ਪਾਵੈ। ਦੇਖੋ ਜੋ ਬੋਲੈ, ਜਿਹੜਾ ਵੀ ਬੋਲਦਾ, ਜਿਹੜਾ ਵੀ ਗੁਰੂ ਦੀ ਬਾਣੀ ਨੂੰ ਬੋਲ ਕੇ ਪੜ੍ਹਦਾ, ਕਹਿੰਦੇ ਇਉਂ ਜਾਣ ਲਓ ਉਹਦੇ ਮੁਖ ਦੇ ਵਿੱਚ ਸਤਿਗੁਰਾਂ ਦਾ ਬਚਨ ਅੰਮ੍ਰਿਤ ਪੈ ਰਿਹਾ। ਉਹਦੇ ਮੁਖ ਵਿੱਚ ਅੰਮ੍ਰਿਤ ਪੈ ਰਿਹਾ ਉਸ ਵੇਲੇ ਜਿਸ ਵੇਲੇ ਕੋਈ ਬਾਣੀ ਨੂੰ ਉਚਾਰਨ ਸਹਿਤ ਪੜ੍ਹਦਾ। ਦੇਖੋ ਬਾਣੀ ਨੂੰ ਬੋਲਣਾ ਹੀ ਕਿੱਡੀ ਵੱਡੀ ਗੱਲ ਕਹਿ ਦਿੱਤੀ ਨਾ। ਤਾਂ ਤੇ ਇੱਦਾਂ ਭਾਈ ਗੁਰਬਾਣੀ ਨੂੰ ਉਚਾਰਨ ਕਰਨਾ, ਬੋਲ ਕੇ ਪੜ੍ਹਨਾ, ਇਹ ਬਹੁਤ ਵੱਡੀ ਗੱਲ ਹੈ। ਮਰਮੀ ਜੀਵ ਨਾਲ ਬਾਣੀ ਨਾ ਪੜ੍ਹਿਆ ਕਰੋ। ਅੱਜ ਦੁੱਖ ਨਾ ਕਹਿਣਾ ਪੈਂਦਾ ਕਿ ਅੱਜ ਉਚਾਰਨ ਕੋਈ ਕੋਈ ਬਾਣੀ ਨੂੰ ਕਰਦਾ ਨਹੀਂ। ਬਹੁਤ ਥਾਵਾਂ ਤੇ ਮੈਂ ਦੇਖਦਾ ਅੱਖੀਂ ਦੇਖਣ ਦੀਆਂ ਗੱਲਾਂ ਨੇ, ਬਸ ਪਤਾ ਨੀ ਕਿਉਂ ਨੀ ਜਵਾਨ ਚੱਲਦੀ ਸਿੱਖ ਦੀ, ਬਸ ਏਦਾਂ ਬੈਠੇ ਆ, ਬਸ ਏਦਾਂ ਪਤਾ ਨੀ ਲੱਗਦਾ, ਬਸ ਮਾੜੀ ਮੋਟੀ ਐਵੇਂ ਹੂੰ ਜੇ ਹੁੰਦੀ ਹੈ, ਕੋਈ ਪਤਾ ਨੀ ਲੱਗਦਾ ਵੀ ਕੀ ਹੋਈ ਜਾਂਦਾ। ਤਾਂ ਤੇ ਬਾਣੀ ਨੂੰ ਬੋਲ ਕੇ ਪੜ੍ਹੋ, ਜਵਾਨ ਦਿੱਤੀ ਹੈ ਰੱਬ ਨੇ, ਇਹ ਜਵਾਨ ਦੇ ਨਾਲ ਬਾਣੀ ਰਸਨਾ ਨਾਲ ਬਾਣੀ ਨੂੰ ਪੜ੍ਹੋ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਉਚਾਰਨ ਸਹਿਤ ਇੱਦਾਂ। ਤਾਂ ਤੇ ਇਹ ਰਹੀ ਯਾਨੀ ਕਿ ਗੁਰੂ ਨਾਲ ਜੁੜਨ ਦੀ ਪਹਿਲੀ ਗੱਲ, ਬਾਣੀ ਨੂੰ ਬੋਲੋ, ਸ਼ੁੱਧ ਬੋਲੋ, ਸ਼ੁੱਧ ਉਚਾਰਨ ਕਰੋ ਬਾਣੀ ਦਾ। ਉਹਦੇ ਵਾਸਤੇ ਗੁਰਮੁਖਾਂ ਤੋਂ ਸੰਥਾ ਕਰੋ। ਇਉਂ ਨਹੀਂ ਹੁੰਦਾ ਵੀ ਦਸ ਪੜ੍ਹ ਗਿਆ, ਚਲੋ ਜੀ ਪੜ੍ਹ ਗਿਆ ਦਸ, ਗਿਆਨੀ ਬਣ ਗਿਆ ਦਸ ਪੜ੍ਹ ਕੇ। ਕਹਿੰਦੇ ਪੰਜਾਬੀ ਉਹ ਵੀ ਹੈ, ਬਸ ਬਸ ਤੂੰ ਹੁਣ ਬਣ ਗਿਆ ਗ੍ਰੰਥੀ, ਇਹੀ ਚੱਲਦਾ ਨਾ ਅੱਜ। ਇਉਂ ਨਹੀਂ ਹੁੰਦਾ, ਭੇਦ ਹੁੰਦੇ ਆ ਬਾਣੀ ਦੇ, ਵਿਸ਼ਰਾਮਾਂ ਦੇ ਭੇਦ ਹੁੰਦੇ ਆ। ਤਾਂ ਤੇ ਉਚਾਰਨ ਕਿੱਦਾਂ ਬਾਣੀ ਕਰਨੀ ਹੈ, ਗੁਰਮੁਖਾਂ ਕੋਲੋਂ ਸੰਥਾ ਕਰਨੀ ਅਤੀ ਜ਼ਰੂਰੀ ਹੈ। ਉਚਾਰਨ ਸਹਿਤ ਸ਼ੁੱਧ ਬਾਣੀ ਪੜ੍ਹੋ ਜਿੱਥੋਂ ਤੱਕ ਹੋ ਸਕੇ। ਹਾਂ ਕਈ ਵਾਰੀ ਹੁੰਦਾ ਭਾਈ ਚੰਮ ਦੀ ਜਵਾਨ ਹੈ ਬਾਣੀ, ਆਪਾਂ ਜਦੋਂ ਪੜ੍ਹੀ ਜਾਂਦੇ ਹਾਂ ਲੈ ਚ, ਕਈ ਵਾਰੀ ਮੌਕੇ ਤੇ ਜਵਾਨ ਉਲਟਦੀ ਨਹੀਂ, ਉੱਥੇ ਵਿਸ਼ਰਾਮ ਕਰਕੇ ਪਿੱਛੋਂ ਤੋਂ ਸ਼ੁੱਧ ਕਰਕੇ ਦੁਬਾਰੇ ਪੜ੍ਹ ਜਾਓ। ਜਾਂ ਕਈ ਇਹ ਹੁੰਦੇ ਵੀ ਕਈਆਂ ਦੀ ਰਸਨਾ ਕੋਈ ਖਾਸ ਸ਼ਬਦ ਕਹਿੰਦੀ ਨਹੀਂ, ਚਲੋ ਉਹ ਭੁੱਲ ਚੁੱਕ ਦੇ ਵਿੱਚ ਗਲਤੀ ਦੇ ਵਿੱਚ ਆ ਜਾਂਦਾ, ਉਹ ਅਲੱਗ ਗੱਲ ਹੈ। ਪਰ ਕੋਸ਼ਿਸ਼ ਕਰੋ ਬਾਣੀ ਸ਼ੁੱਧ ਪੜ੍ਹੋ, ਇੱਕ ਇੱਕ ਅਲੱਗ ਮਾਤਰ ਦਾ, ਜਿਵੇਂ ਜਿੱਥੇ ਲਾਂ ਹੈ ਉੱਥੇ ਲਾਂ ਹੀ ਲਾਓ, ਜਿੱਥੇ ਦਲਾਮ ਹੈ ਉੱਥੇ ਦਲਾਵਾਂ ਹੀ ਲਾਓ। ਬਹੁਤ ਨੇ ਲਾਂ ਦਲਾਂ ਦਾ ਬਿਲਕੁਲ ਖਿਆਲ ਨਹੀਂ ਰੱਖਦੇ, ਜਾਂ ਫਿਰ ਕਈ ਲਘੂ ਮਾਤਰਾ ਨੂੰ ਦੀਰਘ ਮਾਤਰਾ ਬਣਾ ਦਿੰਦੇ ਆ, ਜਿਵੇਂ ਸੱਜਣ ਸੱਚਾ ਪਾਤ ਸਾਹ ਸਿਰ ਸਾਹ, ਥੋੜੀ ਜਿਹੀ ਘੁੰਡੀ ਪਾਉਣੀ ਹੈ ਨਾ ਆਵਾਜ਼ ਨੂੰ, ਤੇ ਆਮ ਕੀ ਹੈ ਖਿੱਚਦੇ ਨੇ, ਸੱਜਣ ਸੱਚਾ ਪਾਤ ਸਾਹ ਸਿਰ ਸਾਹ ਸਾਹੋ, ਇਹ ਤਾਂ ਗੱਲ ਨਹੀਂ ਨਾ ਬਣੀ। ਉੱਥੇ ਜਾਣੀ ਕਿ ਰੋਕਣਾ ਆਵਾਜ਼ ਨੂੰ, ਤੇ ਉਹਨੂੰ ਹੋ ਨਹੀਂ ਕਰਦੇ ਨਾਲ, ਥੋੜਾ ਜਾਣੀ ਕਿ ਥੋੜੀ ਘੁੰਡੀ ਆਵਾਜ਼ ਨੂੰ, ਕਿਉਂਕਿ ਬਾਣੀ ਧੁਣ ਹੈ ਨਾ, ਧੁਣ ਨੂੰ ਵਿਗਾੜੋ ਨਾ। ਸਾਹ ਆਵਾਜ਼ ਨੂੰ ਲਮਕਾ ਕੇ ਘੁੰਡੀ ਪਾਉਣੀ ਹੈ, ਤੇ ਸਿੱਧਾ ਨਹੀਂ ਜਾਣੀ ਕਿ ਇੱਦਾਂ ਇਕੱਲੇ ਇਕੱਲੇ ਜਾਣੀ ਕਿ ਖਿਆਲ ਰੱਖਣਾ। ਦੋ ਚਾਰ ਪੁਆਇੰਟ ਨੁਕਤੇ ਕਹਿ ਦਿਆਂ ਮੈਂ, ਤਾਂ ਸੰਥਾ ਕਰੋ। ਈੜੀ ਆੜਾ ਬਹੁਤ ਨਹੀਂ ਉਚਾਰਨ ਕਰਦੇ, ਜਿਵੇਂ ਆਮ ਕੀ ਕਹਿਣਗੇ, ਜੀੜਾ ਅਗਨ ਬਰਾਬਰ ਹੈ ਜੀੜਾ, ਜੀ ਅੜਾ। ਤਾਂ ਤੇ ਗਾਇਆ ਉੱਥੇ ਕੀ ਆਮ ਕਰ ਦਿੰਦੇ ਆ, ਗਿਆ ਸਿੱਧੇ ਗਿਆ, ਬਿਜਲੀ ਈੜੀ ਖਾ ਜਾਂਦੇ ਆ, ਗੱਗੇ ਨੂੰ ਵੀ ਹੁਸ਼ਿਆਰੀ ਲਾ ਦਿੰਦੇ ਆ। ਤਾਂ ਤੇ ਇੱਦਾਂ ਗਾਇਆ, ਜਿਵੇਂ ਨਾਨਕ ਗਾਇਆ ਜਾਪਿਆ ਜਾਏ, ਆਮ ਕੀ ਕਰ ਦਿੰਦੇ ਆ, ਮਰਮੀ ਜੀਵਨ ਨਾਨਕ ਗਿਆ ਜਾਪਾ ਜਾਏ ਅਤੇ ਇੱਦਾਂ ਨਹੀਂ ਬਾਣੀ ਪੜ੍ਹਨੀ ਨਾ ਨਾ ਬਾਣੀ ਧੁਣਾ ਹੈ ਰੱਬੀ ਕਲਾਮ ਹੈ ਇਹਨੂੰ ਸ਼ੁੱਧ ਪੜ੍ਹੋ ਸ਼ੁੱਧ ਪੜ੍ਹੋ ਬਾਣੀ ਨੂੰ ਇੱਦਾਂ ਜਾਣੀ ਕਿ ਉਚਾਰਨ ਕਰੋ ਪੈਰ ਵਾਲੇ ਅੱਖਰ ਨੂੰ ਖਿਆਲ ਰੱਖੋ ਲਗ ਮਾਤਰ ਹੈ ਜਿਹੜੀ ਪੈਰ ਵਾਲੇ ਅੱਖਰ ਦੀ ਹੁੰਦੀ ਹੈ ਜਿਵੇਂ ਕਿਰਪਾ ਕਿਰਪਾ ਨਹੀਂ ਪੜ੍ਹਨਾ ਜੇ ਕੱਕੇ ਦੇ ਪੈਰ ਚਾਰਾ ਤਾਂ ਕਿਰਪਾ ਤਾਂ ਤੇ ਇੱਦਾਂ ਜਾਣੀ ਕਿ ਧ੍ਰਿਗ ਆਮ ਕੀ ਧ੍ਰਿਗ ਧ੍ਰਿਗ ਕਹਿ ਦਿੰਦੇ ਧ੍ਰਿਗ ਪੈਰ ਚਰਾਰਾ ਇੱਦਾਂ ਬਸ ਫਾਰਮੂਲੇ ਹੁੰਦੇ ਆ ਜਾਣੀ ਕਿ ਗੁਰਮੁਖ ਨੂੰ ਦੱਸਣਗੇ ਸਾਰੇ ਹੁਣ ਤਾਂ ਮੈਂ ਜਾਣੀ ਕਿ ਸੰਖੇਪ 'ਚ ਮੋਟੀਆਂ ਮੋਟੀਆਂ ਗੱਲਾਂ ਕਹਿ ਰਿਹਾ ਨਾ ਤਾਂ ਤੇ ਲਾਗਮਾਤਰ ਉੱਤੇ ਫਾਰਮੂਲਾ ਲਿਖਾਏ ਜਾਂਦੇ ਆ ਵੀ ਲਾਗਮਾਤਰ ਪੈਰ ਵਾਲੇ ਦੀ ਹੁੰਦੀ ਹੈ ਬਸ ਜੇ ਫਾਰਮੂਲਾ ਮਿਲ ਗਿਆ ਨਾ ਤਾਂ ਤੇ ਇੱਦਾਂ ਇੱਕ ਇੱਕ ਗੱਲ ਨੂੰ ਜਾਣੀ ਕਿ ਪੂਰਾ ਪੂਰਾ ਖਿਆਲ ਰੱਖੋ ਜਿੱਥੇ ਜਾਣੀ ਕਿ ਬਾਣੀ ਪੜ੍ਹਦੇ ਪੜ੍ਹਦੇ ਜਦੋਂ ਅਰਥ ਬੋਧ ਪਤਾ ਲੱਗੂ ਹੌਲੀ ਹੌਲੀ ਉਹ ਬਹੁਤੇ ਉਲਝੇ ਰਹਿੰਦੇ ਨੇ ਜੀ ਬਿੰਦਾ ਲਾਉਣਾ ਕਿ ਨਹੀਂ ਜੀ ਅਦਕ ਲਾਉਣ ਉਹ ਸੂਖਸ਼ਮ ਆਪਣੇ ਆਪ ਹੀ ਲੱਗਦਾ ਆਪਣੇ ਆਪ ਹੀ ਪਤਾ ਲੱਗ ਜਿਵੇਂ ਹਾਂਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਏ ਡੱਡਾ ਬਸ ਥੋੜਾ ਸੁੱਖ ਸੂਖਸ਼ਮ ਲੱਗ ਗਿਆ ਉੱਥੇ ਹੁਣ ਸਿੱਧਾ ਡੱਡਾ ਤਾਂ ਕਹਿ ਨਹੀਂ ਦੇਣਾ ਸੂਖਸ਼ਮ ਜਾਣੀ ਕਿ ਇੱਦਾਂ ਲੱਗਦੇ ਆ ਜਵਾਨ ਦੇ ਨਾਲ ਜੋ ਪੂਰੇ ਧਿਆਨ ਨਾਲ ਬਾਣੀ ਪੜੋਗੇ ਮਾਤਾ ਧਰਤ ਮਹੱਤ ਜਿਵੇਂ ਉਹ ਬੋਲੀ ਹੋਈ ਉੱਦਾਂ ਉਹ ਬੋਲੇ ਹੀ ਉੱਦਾਂ ਜਾਂਦਾ ਕੋਲੋਂ ਨਹੀਂ ਕੁਝ ਜਿਵੇਂ ਸਪਸ਼ਟ ਆਪਾਂ ਕਹਾਂਗੇ ਹੁਣ ਸਭ ਥੋੜ੍ਹਾ ਕਰਾਂਗੇ ਸਪਸ਼ਟ ਉਹ ਬੋਲੇ ਹੀ ਉੱਦਾਂ ਜਾਊ ਨਾ ਵਚਨ ਇੱਦਾਂ ਜਾਣੀ ਕਿ ਜਿੱਥੇ ਕਿਤੇ ਸੂਖਸ਼ਮ ਜਾਣੀ ਕਿ ਉਚਾਰਨ ਦੇ ਵਿੱਚ ਉਹ ਜਾਣੀ ਕਿ ਜਵਾਨ ਨਾਲ ਲੱਗਦਾ ਜਾਂਦਾ ਪੂਰੇ ਧਿਆਨ ਨਾਲ ਪੜ੍ਹਾਂਗੇ ਆਪਣੇ ਆਪ ਹੀ ਜਾਣੀ ਕਿ ਬੋਧ ਬਣਦਾ ਇੱਦਾਂ ਜਾਣੀ ਕਿ ਬਾਣੀ ਨੂੰ ਪੜ੍ਹੋ ਸ਼ੁੱਧ ਬਾਣੀ ਪੜ੍ਹੋ ਗੱਲ ਚੱਲੀ ਹੈ ਫਿਰ ਇੱਕ ਪੰਜਵੇਂ ਅੱਖਰ ਉਹ ਵੀ ਕਹਿ ਦਿਆਂ ਮੋਟੇ ਮੋਟੇ ਨੁਕਤੇ ਆ ਗਏ ਉਚਾਰਨ 'ਤੇ ਜਿਵੇਂ ਕਿ ਘੱਗਾ ਹੁੰਦਾ ਢੱਡਾ ਹੁੰਦਾ ਝੱਜਾ ਹੁੰਦਾ ਧੱਦਾ ਹੁੰਦਾ ਭੱਬਾ ਹੁੰਦਾ ਇਹ ਪੰਜ ਅੱਖਰ ਵੀ ਸਾਂਝੀਆਂ ਆਵਾਜ਼ਾਂ ਜਾਣੀ ਕਿ ਜਿਵੇਂ ਘੱਗਾ ਹੈ ਅੱਗੇ ਆਵਾਜ਼ ਤਾਂ ਘਾ ਦੀ ਆਊ ਜਿਵੇਂ ਘਰ ਜਿੱਥੇ ਅੱਖਰ ਇਹ ਵਿਚਾਲੇ ਆ ਗਿਆ ਪਿੱਛੇ ਆ ਗਿਆ ਉੱਥੇ ਘੱਗੇ ਤੇ ਗੱਗੇ ਤੇ ਵਿਚਾਲੇ ਆਵਾਜ਼ ਜਿਵੇਂ ਸੋਘੜਾ ਉੱਥੇ ਬਹੁਤੇ ਵੀਰ ਕੀ ਕਰਦੇ ਆ ਸੋਘੜਾ ਉਹਨਾਂ ਦੇ ਭਾਵ ਆ ਵੀ ਅਸੀਂ ਸ਼ੁੱਧ ਬੋਲ ਰਹੇ ਹਾਂ ਨਹੀਂ 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 ਉਹਦੀ ਆਵਾਜ਼ ਜਦੋਂ ਵਿਚਾਲੇ ਅੱਖਰ ਆ ਗਿਆ ਜਿਵੇਂ ਸਭ ਸਭ ਪਤਾ ਨਹੀਂ ਨਾ ਕਰਦੇ ਸਭ ਤੇ ਜੇ ਭੱਬਾ ਅੱਗੇ ਆ ਤਾਂ ਉਹ ਭੱਬੇ ਦੀ ਆਵਾਜ਼ ਹੀ ਆਊ ਜੇ ਵਿਚਾਲੇ ਜਾਂ ਪਿੱਛੇ ਆ ਤਾਂ ਦੋਨਾਂ ਧੁਨੀਆਂ ਦੀ ਸਾਂਝੀ ਆਵਾਜ਼ ਬਣਦੀ ਹੈ ਇੱਦਾਂ ਇਹ ਪੰਜ ਅੱਖਰਾਂ ਦੀ ਜਿਵੇਂ ਸੁਭਾਅ ਇਹ ਹੈ ਉੱਥੇ ਬਹੁਤੇ ਵੀਰ ਸੁਭਾਅ ਇਹ ਕਰਨਗੇ ਆਪਦੀਆਂ ਤਾਂ ਸ਼ੁੱਧ ਪੜ੍ਹਦੇ ਆ ਨਹੀਂ ਅਸ਼ੁੱਧ ਪੜ੍ਹ ਗਏ ਕਿ ਉਹਨਾਂ ਨੂੰ ਵਿਆਕਰਨ ਦਾ ਨਹੀਂ ਪਤਾ ਤਾਂ ਤੇ ਉਹ ਸੁਭਾਏ ਕਿਉਂਕਿ ਭੱਬਾ ਉੱਥੇ ਵਿਚਾਲੇ ਆ ਗਿਆ ਨਾ ਸੁਭਾਏ ਬੱਬੇ ਤੇ ਭੱਬੇ ਦੀ ਵਿਚਾਰ ਲਈ ਧੁਨੀ ਆ ਗਈ ਇਹ ਤਾਂ ਤੇ ਇੱਦਾਂ ਅਸੀਂ ਖਿਆਲ ਰੱਖਣਾ ਹੈ ਉਭਾਰੇ ਜਿਵੇਂ ਉਭਾਰੇ ਉਹ ਭਾਰੇ ਤਾਂ ਨਹੀਂ ਕਹਿੰਦੇ ਨਾ ਇਹ ਪੰਜ ਅੱਖਰ ਨੇ ਜਿਵੇਂ ਸਿੱਧੇ ਤੁਹਾਨੂੰ ਦੱਸ ਕਹਿ ਦਿੱਤਾ ਘੱਗਾ ਢੱਡਾ ਧੱਦਾ ਭੱਬਾ ਝੱਜਾ ਜੀ ਪੰਜ ਅੱਖਰਾਂ ਇਹਨਾਂ ਨੂੰ ਢੰਗ ਤਰੀਕੇ ਨਾਲ ਉਚਾਰਨਾ ਹੁੰਦਾ ਹੈ ਅੱਗੇ ਤਾਂ ਉਹੀ ਧੁਨੀ ਬਣਦੀ ਹੈ ਜੇ ਪਿੱਛੇ ਹੈ ਤਾਂ ਉਹਨਾਂ ਦੇ ਵਿਚਾਰੜੇ ਧੁਨੀ ਫਿਰ ਇਹ ਗੱਲ ਦਾ ਅਸੀਂ ਪੂਰਾ ਖਿਆਲ ਰੱਖੀਏ ਫਿਰ ਜਿਸ ਤਰ੍ਹਾਂ ਸੰਸਕ੍ਰਿਤ ਹੈ ਉੱਥੇ ਅੱਧਾ ਜਾਈਏ ਜਿੱਥੇ ਇੱਥੇ ਪੈਰਾਂ 'ਚ ਉਹਨਾਂ ਨੂੰ ਉਚਾਰਨ ਕਰੀਏ ਜਿਵੇਂ ਕੁਟੰਬ ਅਤੇ ਇੱਦਾਂ ਜਾਣੀ ਕਿ ਉਸਨੂੰ ਜਵਾਨਾ ਉਛਾਲ ਕੇ ਅੱਖਰ ਨੂੰ ਤਾਂ ਤੇ ਫਿਰ ਇਹ ਸ਼ੁੱਧ ਬਾਣੀ ਸ਼ੁੱਧ ਧੁਨ ਜਦੋਂ ਅਸੀਂ ਉਚਾਰਨ ਕਰਾਂਗੇ ਫਿਰ ਦੇਖੋ ਵੀ ਕੀ ਗੱਲ ਬਣਦੀ ਹੈ ਇੱਦਾਂ ਰਹੋ ਵਿਚਾਰ ਇਹ ਤੁਹਾਨੂੰ ਮੈਂ ਮੋਟੇ ਮੋਟੇ ਪੁਆਇੰਟ ਦੇ ਦਿੱਤੇ ਤਾਂ ਤੇ ਗੁਰਮੁਖਾਂ ਕੋਲੋਂ ਸੰਥਾ ਕਰੋ ਤੇ ਫਿਰ ਨਾਲ ਨਾਲ ਵਿਸ਼ਰਾਮ ਹੌਲੀ ਹੌਲੀ ਪਤਾ ਲੱਗਦਾ ਅਰਥ ਬੋਧ ਅਗਲੀ ਪੌੜੀ ਹੈ ਫਿਰ ਗੁਰਬਾਣੀ ਦੇ ਅਰਥਾਂ ਨੂੰ ਸਿੱਖੋ ਕੋਸ਼ਿਸ਼ ਕਰੋ ਇੱਕ ਵਾਰੀ ਤਾਂ ਦ੍ਰਿੜ ਹੁੰਦੇ ਨਹੀਂ ਅਰਥ ਪੰਜ ਸੱਤ ਦਸ ਵਾਰੀ ਸਟੀਕ ਕਰਨਾ ਪੈਂਦਾ ਫਿਰ ਕਿਤੇ ਅੰਦਰ ਵੱਸਦੇ ਆ ਬਾਣੀ ਦੇ ਭਾਵ ਤੇ ਫਿਰ ਭਾਈ ਬਾਣੀ ਦੀ ਹੋਰ ਚਾਲ ਸ਼ੁੱਧ ਹੋ ਕਿਉਂਕਿ ਵਿਸ਼ਰਾਮ ਦਾ ਪਤਾ ਵੀ ਤਕਰੀਬਨ ਅਰਥ ਬਹੁਤ ਤੋਂ ਹੀ ਲੱਗਦਾ ਬਹੁਤੀਆਂ ਥਾਵਾਂ ਤੇ ਸ਼ੁੱਧ ਉਚਾਰਨ ਵੀ ਤਾਂ ਹੀ ਹੁੰਦਾ ਜੇ ਅਰਥ ਪਤਾ ਹੋਵੇ ਜਿਵੇਂ ਉਦਾਹਰਨ ਮਾਤਰ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਜਿੰਨਾ ਤੇ ਜਿੰਨ ਦਾ ਭਾਵ ਹੈ ਤੇ ਜੇ ਨਾ ਪਤਾ ਹੋਵੇ ਅਰਥ ਦਾ ਫਿਰ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ ਕਿਉਂਕਿ ਆਪਾਂ ਜ਼ਬਾਨ ਰੋਕਦੇ ਨਹੀਂ ਨਾ ਜਿੰਨਾ ਕਹਿਤਾ ਨਾ ਸੂਖਸ਼ਮ ਹਾਹਾ ਲਾਤਾ ਨਾ ਵਿੱਚ ਅੱਧਾ ਬਸ ਸਾਰਾ ਹੀ ਗਲਤ ਹੋ ਗਿਆ ਇਹ ਪਾਠ ਹੀ ਗਲਤ ਹੋ ਗਿਆ ਕਿਉਂਕਿ ਜਿੰਨਾ ਇੱਥੇ ਜ਼ਬਾਨ ਨੂੰ ਪੂਰਾ ਰੋਕਣਾ ਪਊਗਾ ਵੀ ਹਾਹਾ ਵਿੱਚ ਲੱਗਣ ਨਹੀਂ ਦੇਣਾ کیوں یہ جن کا بھاو ہے اتنے ادا جانی کہ گلوں کا وشرام ارتھ بھاو نہ جی نانک دکھیا سب سنسار آم بیر پاٹ کر دیا نانک دکھیا سب سنسار نانک دکھیا نہیں گرو نانک صاحب کہہ رہے ہیں نانک ارد وشرام لا کے دکھیا سب سنسار ادا وشراما کی ہولی ہولی ابھیاس کرو جی پیست نجیک راک رحمانہ اے کرپالو دیالو ستگرو جی سانو اپنے نیڑے رکھو نیڑتا کی ہوں بچن کی نیڑتا بھاو اپنی بانی نہ جڑ کے اِسی جیوئیے یہی گرسکھ واسطے جیوندے سورگ کا جیون ہے جیوندے نو سورگ دتا گرو جی نے انمتاں چ مرے تو بعد سورگ ہے نہ گرمت کا سورگ جیوندے نو ملتا ہے جیوندے کیویں گرو کی بانی مطابق جیونا گرو کی بانی جیوندیاں نو مکتی دی گل مرن تو بعد مکت کدے ہوئے ہی نہیں کوئی تے ایویں گلاں بنائیاں نے مکت ہوندا ہے جیوندا مرے تو بعد مکت کیویں ہو جو جیڑا جیوندا بندھنا چ رہا جیڑا جیوندا باشناواں چ رہا جیہدیاں جیوندے دیاں باشناواں نہیں مکیاں جیہدی جیوندے دی صورت پکڑ وچ رہی بندھن چ رہی تے مرے تو بعد آزاد ہون دا سوال ہی پیدا نہیں ہوندا جس کر کے گرمت تاں سپشٹ کہہ رہی ہے مکت ہوندا ہی جیوندا ہے تانتے گرسکھ جیون مکت ہے جیوندا مکت پرب کی آگیا آتم ہتاو جیون مکت سو کہاو تیسا ہرکھ تیسا اس سوگ سدا آنند تہ نہیں بیوگ تیسا سورن تیسی اس ماٹی تیسا وکھ تیسی امرت تیسا وکھ تیسا تیسی اوہی جی اندر واسطے سارا کچھ تیسا امرت تیسی وکھاٹی تیسا من تیسا ابمان تیسا رنگ تیسا راجان جو برتائے سائی جوت نانک اوہو پرخ کہی ہے جیون مکت ادا جانے کہ جدو اسی سمجھا بانی نو دیوا میرا ایک نام دکھ بچ پایا تیل اتنے ککھی نے اکڑا گئی نا ادا لگ ماترا کا بیاکار سکھو نال بانی دی بیاکار تو بعد ہی پتا لگو بھی کہڑا ایک وچن ہے کہڑا بہو وچن ہے جتھے پھر دیرگ ماترا نہ بہو بچن آ جائے اتنے سوکشم بندا جانی کہ ویاکرن کا نجم ہے جی پتری کاول نہ پال لو اتنے پتا ارتھ بھاو آتا ہے ہوں بہاری لگ نہ دیرگ ماترا بہو بچن ہے یہ جب بہو بچن آ گیا سوکشم اچارن ہو گیا جی نہ پتا ہوگا تو پھر گل نہیں بنتی ادا بھائی ویاکرن بھی سیکھنا ہے گربانی ویاکرن کے نجم تے گربانی دی سنتھا بھی کرنی ہے گربانی نو ارتھاں سمیت بھی وچارنا پھر ہی وشرام دا پتہ لگوا سانو ادا جانے کہ محنت کرو جی پہلا چڑھتی کلا والے سنگھ گرنتھی ہوں سی تے اج تھوڑا جا نگار ہے بھائی کہنا پہندا ہے گرو دی حضوری چ بہتیاں نوں تج بیٹھنے نہیں آؤں سارے نہیں معاف کر دینا بہتیاں نوں کوئی گوڈے جی کھڑی کھڑا ہے کوئی کونی جی رکھی کھڑا ہے کوئی منہ ٹٹی جاندا ہے باسیاں لئی جاندا ہے کوئی کچھ کوئی چاہ ہی نہیں نا تے سنگھ ہوگے گرو دی حضوری چ بیٹھا تے این نبے دے اینگل دے اتے ہوگے ریڑھ دی ہڈی بھی ہاں گرو دی حضوری دے وچ سنگھ بیٹھا پورا ساودھان ہو کے پیچھے ہٹ کے بیٹھنا منجی صاحب تو کدے منجی صاحب دے تھلے پیر نہیں جانے چاہیے تے پھر کوشش کرو اکھ دی پوتلی نال پاٹھ کرن دا پوتلی حرکت کرے بس ادھر بیٹھا گرسکھ بانی پڑھی جاتا ہے ادھر اکھ دی پوتلی نال یہ دیکھو پھر کی گل بنتی ہے اج تے گلاں ہی پچھلے سمیا ہوں آپ ویختے رہے جی جانے کہ کوئی زیادہ سر ہلا کوئی بڑی عمر چلو نہیں اکھ کی پتلی کام کر دیا کوشش کرو تھوڑا سر ہلا پہنتا ہے نہیں جی کوئی جانے کہ لتان جی جانے کہ گوڈے جی کھڑے کرتا جا یہ تو بالا سر جا مارتا ڈنڈا پہنتا گٹیاں کے اتنے گٹیاں تے ڈنڈا چل اٹھ اج تو سمے ہو رہا ہے تو نہ تو کوئی ڈنڈے کھانے تیار ہے نہ ہی کوئی ڈنڈے مارن والا ہے تو اج گرو پیارے نگار والوں اسی جا رہے ہاں تاکہ گرو کی ہزوری چاونا نہ بیٹھو بھی میں ستگوروں کی گود چ بیٹھا ہوں تو پورا ساودھان ہو کے بیٹھو بانی پڑھنے ویلے مکھ اگے کپڑا رکھو کیونکہ باسپیکرن ہوں نا مکھ دے وچوں سردی وچ دیندا ہے گرمی چ دیندا نہیں یہ نہ کہو وچ گرمی چ ہوندا نہیں گرمی چ بھی ہوندا ہے سردی چ نمی زیادہ ہوندی ہے اپنوں ستول اکھاں بھی پتا لگتا ہے گرمی چ بس وہ دیندا نہیں رکھو وچار ادا جانی کہ اندب ستکار دینا بیٹھو پھر بانی پڑھتے پڑھتے کلے کلے انگ کا اشنان کراؤ جاؤ کولے پلک رکھو روبیا ٹیری کاٹ ਰੂਬੀ ਅੱਟਿਆ ਦੀ ਕੱਟ ਮੈਂ ਕਿਉਂ ਕਹਿ ਦਿੱਤਾ? ਇਹ ਕੋਈ ਜਾਣੀ ਕਿ ਕਿਸਮ ਦਾ ਭਾਵ ਨਹੀਂ, ਕਹਿਣ ਦਾ ਭਾਵ ਕਿ ਨਾ ਖੁਰਦਰਾ ਨਾ ਬਹੁਤਾ ਕੂਲਾ। ਉਹ ਫਿਰ ਆਮ ਰੂਬੀ ਅੱਟਿਆ ਦੀ ਕਾਟ ਹੀ ਆ ਜਾਂਦਾ ਕਹਿਣ ਚ, ਵੀ ਦਰਮਿਆਨਾ ਜਾਂ ਮੇਲ ਦਾ ਕੱਪੜਾ ਹੁੰਦਾ, ਨਾ ਖੁਰਦਰਾ ਹੁੰਦਾ ਨਾ ਕੂਲਾ ਹੁੰਦਾ, ਉਦਾਂ ਦੀ ਪਲਕ ਰੱਖੋ ਵਧੀਆ। ਇਹ ਸਾਰੀਆਂ ਗੱਲਾਂ ਦਾ ਭਾਈ ਖਿਆਲ ਰੱਖੋ, ਫਲ ਭਾਵਨਾ ਨੂੰ ਲੱਗਦਾ ਕਿ ਅੱਜ ਦੇਖਿਆ ਮੂੰਹ ਜਮਾ ਉੱਤੇ ਕੀਤਾ ਹੁੰਦਾ, ਨਾ ਮੁੱਖ ਕੇ ਕੱਪੜਾ ਹੁੰਦਾ, ਗੋਡੇ ਖੜੇ ਕੀਤੇ ਹੁੰਦੇ ਆ, ਕੂਹਣੀ ਲਾਈ ਹੁੰਦੀ ਆ ਮੰਜੀ ਸਾਹਿਬ ਤੇ। ਉਹ ਜੇ ਸਰੀਰ ਯਾਦ ਨਹੀਂ ਦਿੰਦਾ ਤੂੰ ਰਹਿਣ ਦੇ, ਕੰਠ ਬਾਣੀ ਪੜ੍ਹੀ ਜਾ, ਤਾਂ ਛੱਡ ਦੇ ਵੀ ਹੁਣ, ਜਿਵੇਂ ਆਪਾਂ ਕਹਿੰਦੇ ਸਰੀਰ ਹੁਣ ਰਿਹਾ ਨੀ, ਰਿਟਾਇਰ ਹੋ ਜਾ, ਕਿਉਂ ਐਵੇਂ ਬੇਅਦਬੀਆਂ ਕਰਨਾ? ਅੱਜ ਦੇਖ ਨਿਗਾਹ ਰਹੀ ਨਹੀਂ ਹੁੰਦੀ, ਫਿਰ ਉਹ ਮਹਾਰਾਜ ਦੇ ਸਰੂਪ ਦੇ ਉੱਤੇ ਦੂਰੇ ਹੋਈ ਜਾਂਦੇ ਆ, ਗੱਲ ਬਣਦੀ ਆ ਕੋਈ ਇੱਦਾਂ? ਤਾਂ ਕਿ ਇਹ ਕੁਝ ਪਿਆਰਿਓ ਛੱਡ ਦਿਓ, ਕਿਤੇ ਇਹ ਨਾ ਹੋਵੇ ਕਿ ਅਸੀਂ ਸਾਵਧਾਨੀ ਨਾ ਰੱਖੀਏ ਤੇ ਕਈ ਵਾਰੀ ਉਲਟ ਹੋ ਜਾਂਦਾ ਕੰਮ, ਜਿਵੇਂ ਦੇਣੇ ਦੇ ਲੈਣੇ, ਲੈਣੇ ਦੇ ਦੇਣੇ ਪੈ ਜਾਂਦੇ ਨੇ ਨਾ, ਬੇਅਦਬੀਆਂ ਦੇ ਫਲ ਭੁਗਤਣੇ ਪੈ ਜਾਂਦੇ ਆ। ਇਹ ਜ਼ਰੂਰ ਕਿਰਪਾ ਕਰਕੇ ਖਿਆਲ ਰੱਖਿਓ। ਤਾਂ ਤੇ ਰਹੋ ਵਿਚਾਰ, ਗੱਲ ਚੱਲਦੀ ਸੀ ਗੁਰਬਾਣੀ ਸ਼ੁੱਧ ਉਚਾਰਨ ਕਰਨੀ ਹੈ। ਥੋੜ੍ਹੇ ਕੁ ਪੁਆਇੰਟ ਦਾਸ ਨੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਕਿਤੇ ਇਹ ਨਾ ਸਮਝੋ ਵੀ ਸੰਥਿਆ ਦੇ ਸਾਰੇ ਪੁਆਇੰਟ ਆ ਗਏ, ਨਹੀਂ ਉਹ ਤਾਂ ਉਵੇਂ ਉਵੇਂ ਆਉਂਦੇ, ਮੇਨ ਮੇਨ ਪੁਆਇੰਟ ਤੁਹਾਨੂੰ ਮੈਂ ਦਿੱਤੇ ਆ ਉਚਾਰਨ ਦੇ। ਤਾਂ ਤੇ ਰਹੋ ਵਿਚਾਰ, ਇਹ ਰਿਹਾ ਕੀ ਚੱਲੀ ਸੀ ਪੌੜੀ, ਵੀ ਬਾਣੀ ਨੂੰ ਪੜ੍ਹੋ, ਸ਼ੁੱਧ ਉਚਾਰਨ ਕਰੋ। ਅਗਲਾ ਪੁਆਇੰਟ, ਸੁਰਤ ਲਾ ਕੇ ਬਾਣੀ ਨੂੰ ਸੁਣੋ। ਇਹ ਨਾ ਹੋਵੇ ਕਿ ਤੁਹਾਡੀ ਜੀਵਤਾ ਬਾਣੀ ਪੜ੍ਹਦੀ ਹੈ, ਸੁਰਤ ਬਾਹਰ ਫਿਰਦੀ ਹੈ, ਨਹੀਂ ਇਉਂ ਨਾ ਕਰੋ। ਇਉਂ ਨਾ, ਗੁਰਬਾਣੀ ਤਾਂ ਅੰਮ੍ਰਿਤ ਹੈ ਪਰ ਤੇਰੀ ਸੁਰਤ ਬਾਹਰ ਹੈ, ਫਿਰ ਕੀ ਹੁੰਦਾ? ਇਉਂ ਸਮਝ ਲਓ, ਗੁਰਬਾਣੀ ਤਾਂ ਤੇਰੀ ਮੈਲ ਕੱਟਦੀ ਹੈ ਸਾਬਣ ਹੈ, ਪਰ ਜੇ ਸੁਰਤ ਬਾਹਰ ਹੈ ਤਾਂ ਸਮਝ ਲਾ ਵੀ ਕੱਪੜਾ ਸਾਬਣ ਤੋਂ ਪਾਸੇ ਪਿਆ ਤੇ ਸਾਬਣ ਫਰਸ਼ ਉੱਤੇ ਚੱਲੀ ਜਾਂਦੀ ਹੈ। ਫਰਸ਼ ਦੇ ਉੱਤੇ ਸਾਬਣ ਘਸਾਉਣ ਦਾ ਫਾਇਦਾ ਨਹੀਂ, ਰਮਜ ਸਮਝ ਲਿਓ। ਇਹ ਕੱਪੜਾ ਸਾਬਣ ਥੱਲੇ ਰੱਖਣ ਦਾ ਹੁੰਦਾ, ਸਾਬਣ ਕੱਪੜੇ ਤੇ ਚੱਲੇ। ਬਾਣੀ ਦਾ ਉਚਾਰਨ ਕਰਨਾ ਸੁਰਤ ਸੁਣਨ ਵਿੱਚ ਹੋਵੇ, ਕਹਿਣ ਦਾ ਭਾਵ ਇਹ ਹੈ। ਤਾਂ ਕਿ ਇੱਦਾਂ ਭਾਈ ਸੁਰਤ, ਅਗਲਾ ਪੁਆਇੰਟ ਹੁੰਦਾ ਉਚਾਰਨ ਸ਼ੁੱਧ ਤੋਂ ਬਾਅਦ ਸੁਣਨਾ, ਸੁਰਤ ਲਾ ਕੇ ਸੁਣਦੇ ਰਹੋ। ਅਗਲਾ ਪੁਆਇੰਟ ਹੁੰਦਾ ਫਿਰ ਸੁਰਤ ਬਾਣੀ ਨੂੰ ਸੁਣ ਕੇ ਪਿੱਛੇ ਪਿੱਛੇ ਅਰਥ ਭਾਵ ਸਮਝਦੀ ਤੁਰੀ ਆਵੇ। ਇਹ ਤੀਜਾ ਪੁਆਇੰਟ ਹੁੰਦਾ ਕਿ ਗੁਰਸਿੱਖ ਦੀ ਸੁਰਤ ਇੰਨੀ ਜਾਗੀ ਹੋਵੇ ਕਿ ਜਦੋਂ ਗੁਰਸਿੱਖ ਜਵਾਨ ਨਾਲ ਬਾਣੀ ਪੜ੍ਹਦਾ ਸੁਰਤ ਸੁਣਨ ਅਨੁਸਾਰ ਅਰਥ ਕਰਦੀ ਤੁਰੀ ਆਵੇ। ਇਹ ਹੈ ਫਿਰ ਵਿਵੇਕੀ ਗੁਰਸਿੱਖ। ਇਹ ਪਰਿਭਾਸ਼ਾ ਭਾਈ ਗੁਰਦਾਸ ਜੀ ਨੇ ਦਿੱਤੀ ਹੈ ਕਿ ਗੁਰਸਿੱਖ ਦੀ ਸੁਰਤ ਕਿੰਨਾ ਵਿਵੇਕ ਹੋਵੇ। ਸੁਰਤ ਦਾ ਵਿਵੇਕ ਕਹਿੰਦੇ ਸਾਬਤ ਸੁਰਤ ਸੁਣ ਸਮਝ ਬੋਲੈ ਵਿਵੇਕੀ। ਇਹ ਵਿਵੇਕੀ ਦੀ ਪਰਿਭਾਸ਼ਾ ਹੈ, ਡੈਫੀਨੇਸ਼ਨ ਹੈ ਕਿ ਜਦੋਂ ਜਵਾਨ ਦੇ ਨਾਲ ਬਾਣੀ ਨੂੰ ਬੋਲੇ, ਸੁਰਤ ਲਾ ਕੇ ਸ਼ਬਦ ਨੂੰ ਸੁਣੇ, ਨਾਲ ਦੀ ਨਾ ਸਮਝੇ ਵੀ ਗੁਰੂ ਜੀ ਕੀ ਕਹਿ ਰਹੇ ਆ, ਭਾਵ ਸਮਝੇ ਸੁਣਨ ਅਨੁਸਾਰ, ਇੰਨੀ ਜਾਗੀ ਹੈ ਸੁਰਤ। ਸ਼ਬਦ ਸੁਰਤ ਸੁਣ, ਸ਼ਬਦ ਨੂੰ ਸੁਰਤ ਲਾ ਕੇ ਸੁਣੇ, ਸਮਝੇ ਫਿਰ ਨਾਲ ਦੀ ਨਾ ਕਿਹੜੀ ਜੋ ਬੋਲਦਾ ਜਵਾਨ ਤੋਂ, ਜਵਾਨ ਨਾਲ ਬੋਲੇ ਸੁਰਤ ਨਾ ਸੁਣੇ ਨਾਲ ਦੀ ਨਾ ਭਾਵ ਨੂੰ ਸਮਝੇ, ਐਸੇ ਸਿੱਖ ਨੂੰ ਹੀ ਵਿਵੇਕੀ ਗੁਰਸਿੱਖ ਕਿਹਾ ਜਾਂਦਾ ਹੈ। ਵਿਵੇਕੀ ਐਸੇ ਗੁਰਸਿੱਖ ਨੂੰ ਕਿਹਾ ਜਾਂਦਾ ਹੈ। ਤਾਂ ਤੇ ਇੱਦਾਂ ਫਿਰ ਅਗਲੀ ਪੌੜੀ ਚੜ੍ਹ ਗਿਆ, ਜਾਣੀ ਕਿ ਵਿਵੇਕੀ ਬਣੀ ਭਾਈ। ਗੁਰੂ ਦੀ ਬਾਣੀ ਦੇ ਭਾਵ ਸੁਰਤ ਵਿੱਚ ਨਾਲ ਦੀ ਨਾਲ ਹੀ ਖੁੱਲਦੇ ਤੁਰੇ ਜਾਣ, ਐਸਾ ਅਭਿਆਸ ਕਰੀਏ, ਐਸਾ ਗੁਰਬਾਣੀ ਦੇ ਭਾਵਾਂ ਨੂੰ ਦ੍ਰਿੜ ਕਰੀਏ ਆਪਣੇ ਅੰਦਰ, ਬਸ ਜਾਣੀ ਕਿ ਬਾਣੀ ਪੜ੍ਹਦੇ ਹੀ ਬਸ ਸੁਰਤ ਦੇ ਵਿੱਚ ਅਰਥ ਖੁੱਲਦੇ ਤੁਰੇ ਜਾਂਦੇ ਆ। ਤਾਂ ਤੇ ਐਸਾ ਜੀਵਨ, ਇਹ ਰਿਹਾ ਜੀ ਪੌੜੀ ਵਾਈ, ਸ਼ੁੱਧ ਉਚਾਰਨ ਪਹਿਲੀ ਪੌੜੀ, ਸੁਰਤ ਲਾ ਕੇ ਸੁਣਨਾ ਦੂਜੀ ਪੌੜੀ, ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਤੀਜੀ ਪੌੜੀ, ਤੇ ਫਿਰ ਅੱਗੇ।